ਨਵਾਂ ਪ੍ਰੋਗਰਾਮ ਤੁਹਾਨੂੰ ਚੋਖੇ ਫਾਇਦੇ ਤੇ ਨਵੇਂ ਮਨਸੂਬਿਆਂ ਬਾਰੇ ਵੀ ਜਾਣਕਾਰੀ ਦੇਵੇਗਾ। ਨਾਲ ਨਾਲ ਤੁਸੀਂ ਸਿਟੀ ਆਫ ਬ੍ਰੈਂਪਟਨ ਤੋਂ ਮਿਲਣ ਵਾਲੀ $1500 ਦੀ ਨੇਚਰ ਨੇਬਰਹੁੱਡ ਗ੍ਰਾਂਟ ਵੀ ਹਾਸਲ ਕਰ ਸਕਦੇ ਹੋ।
ਪੜ ਪੜ ਆਲਮ ਫਾਜ਼ਿਲ ਹੋਇਓ, ਕਦੇ ਆਪਣੇ ਆਪ ਨੂੰ ਪੜਿਆ ਹੀ ਨਹੀਂ। ਜਾ ਜਾ ਬੜਦਾ ਮੰਦਰ ਮਸੀਤੀ, ਕਦੇ ਮਨ ਆਪਣੇ ਵਿੱਚ ਬੜਿਆ ਹੀ ਨਹੀਂ। ਮੈਂ ਤੁਹਾਡਾ ਹੋਸਟ ਡਾਕਟਰ ਨਰਿੰਦਰ ਰਵੀ ਗੋਇਲ ਮਾਈਂਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਇਆ, ਜਿਹਦੇ ਵਿੱਚ ਵੱਖ ਵੱਖ ਟੌਪਿਕਾਂ ਨੂੰ ਬੜੇ ਸਿੰਪਲ ਤਰੀਕੇ ਦੇ ਨਾਲ ਤੁਹਾਡੇ ਰੂਬਰੂ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗਾ। ਸੱਤ ਸੌ ਸੱਤਰ AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮਾਲੇਕਮ, ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਇਤਵਾਰ ਵਾਲੇ ਦਿਨ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ, ਇੱਕ ਕੈਨੇਡਾ ਦਾ ਸਮਾਂ, ਟੋਰਾਂਟੋ ਦਾ ਸਮਾਂ ਤੇ ਇੰਡੀਆ ਵਿਚ ਇਸ ਵੇਲੇ ਸ਼ਾਮ ਦੇ ਸੰਡੇ ਦੇ ਮੇਰੇ ਖਿਆਲ 7:30 ਵੱਜ ਗਏ ਨੇ। ਸੋ 7:30 ਜਾਂ 8:30, ਆਮ ਨਾਟ 100% ਸ਼ੋਰ। ਸੋ ਮੈਂ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿਚ ਲੈ ਕੇ ਹਾਜ਼ਰ ਹੁੰਦਾ ਤੇ ਇਹ ਪ੍ਰੋਗਰਾਮ ਜਿਹੜਾ ਹੈਗਾ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ, ਉਨ੍ਹਾਂ ਦੇ ਤਾਵਨ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਜਿਵੇਂ ਕਿ ਮੈਂ ਹਮੇਸ਼ਾ ਹੀ ਤੁਹਾਨੂੰ ਤਾਕੀਦ ਕਰਦਾ, ਬੇਨਤੀ ਕਰਦਾ ਕਿ ਕਦੇ ਵੀ ਤੁਸੀਂ ਕੋਈ ਪ੍ਰਾਪਰਟੀ ਖਰੀਦਣੀ ਹੈ ਜਾਂ ਵੇਚਣੀ ਹੈ, ਚਾਹੇ ਉਹ ਤੁਹਾਡਾ ਮਕਾਨ ਹੈ, ਦੁਕਾਨ ਹੈ, ਕੋਈ ਇੰਡਸਟਰੀ ਹੈ, ਕੋਈ ਫਾਰਮ ਹੈ, ਕੋਈ ਜੋ ਕੁਛ ਵੀ ਹੈ, ਤਾਂ ਉਹ ਤੁਸੀਂ ਹਮੇਸ਼ਾ ਹੀ ਰੀਅਲ ਸਟੇਟ ਦੇ ਥਰੂ ਵੇਚਦੇ ਹੋ, ਕਿਉਂਕਿ ਸਿੱਧਾ ਤੁਸੀਂ ਵੇਚ ਨਹੀਂ ਸਕਦੇ। ਤੁਹਾਡੀ ਗੱਲਬਾਤ ਨਹੀਂ ਬਣਦੀ, ਬਥੇਰੇ ਲੋਕਾਂ ਨੇ ਟਰਾਈ ਕਰਕੇ ਦੇਖਿਆ ਵੀ ਕਮਿਸ਼ਨ ਬਚਾ ਲਈਏ, ਪਰ ਗੱਲ ਨਹੀਂ ਬਣਦੀ। ਇਸ ਕਰਕੇ ਤੁਹਾਨੂੰ ਰੀਅਲ ਸਟੇਟ ਦੇ ਥਰੂ ਹੀ ਵੇਚਣਾ ਪੈਂਦਾ ਤੇ ਰੀਅਲ ਸਟੇਟ ਦੇ ਵਿੱਚ ਇਹ ਖਿਆਲ ਰੱਖੋ ਵੀ ਕਦੇ ਵੀ ਪਹਿਲੇ ਬੰਦੇ ਨੂੰ ਬੁਲਾ ਕੇ, ਚਾਹੇ ਉਹ ਤੁਹਾਡਾ ਰਿਸ਼ਤੇਦਾਰ ਹੈ, ਚਾਹੇ ਉਹ ਤੁਹਾਡਾ ਪੇਂਡੂ ਹੈ, ਚਾਹੇ ਉਹ ਇੱਕੋ ਹੀ ਸੰਸਥਾ ਧਾਰਮਿਕ ਸੰਸਥਾ ਦਾ ਬੰਦਾ, ਕਦੇ ਵੀ ਸਾਈਨ ਨਾ ਕਰੋ। ਮੈਂ ਨਹੀਂ ਕਹਿੰਦਾ ਬਿਲਕੁਲ ਨਾ ਕਰੋ, ਪਰ ਮੈਂ ਇਹ ਕਹਿਣਾ ਸਾਈਨ ਕਰਨ ਤੋਂ ਪਹਿਲਾਂ 3-4-5 ਹੋਰ ਵੀ ਬੰਦਿਆਂ ਨੂੰ ਬੁਲਾ ਲਓ। ਬਥੇਰੇ ਸਾਈਨ ਲੱਗੇ ਪਏ ਨੇ, ਰੀਅਲ ਸਟੇਟ ਦੇ ਨਾਂ ਪਾਓ, ਰੀਅਲ ਸਟੇਟ ਦੇ ਬੰਦਿਆਂ ਦਾ ਤੁਹਾਨੂੰ ਢੇਰਾਂ ਦੇ ਢੇਰ ਆ ਜਾਣਗੇ ਤੇ ਤੁਸੀਂ ਉਹਨਾਂ ਨਾਲ ਗੱਲਬਾਤ ਕਰੋ। ਦੋ ਫਾਇਦੇ, ਪਹਿਲੀ ਗੱਲ, ਜਦੋਂ ਤੁਸੀਂ ਕਿਸੇ ਟੌਪਿਕ ਦੇ ਉੱਤੇ, ਕਿਸੇ ਗੱਲ ਦੇ ਉੱਤੇ ਵਾਰ ਵਾਰ ਲੋਕਾਂ ਨਾਲ ਗੱਲਬਾਤ ਕਰਦੇ ਹੋ ਤਾਂ ਤੁਹਾਡੇ ਦਿਮਾਗ ਦੇ ਵਿੱਚ ਜਿਹੜੀਆਂ ਕੁਛ ਚੀਜ਼ਾਂ ਨਹੀਂ ਵੀ ਪੈਂਦੀਆਂ ਨਾ, ਉਹ ਪੈ ਜਾਂਦੀਆਂ ਨੇ ਕਿ ਕਮਿਸ਼ਨ ਕਿੰਨੀ ਲਾਓਗੇ, ਕਿੱਥੋਂ ਦਵਾਓਗੇ, ਕਿਵੇਂ ਕਰੋਗੇ, ਵਕੀਲ ਕੌਣ ਹੋਊਗਾ, ਮੌਰਗੇਜ ਕੀ ਹੋਊਗੀ, ਸੋ ਮੈਨੀ ਕੁਐਸਚਨ। ਤੇ ਇਸ ਕਰਕੇ ਕਦੇ ਵੀ ਪਹਿਲੇ ਬੰਦੇ ਨੂੰ ਮੈਂ ਤਾਂ ਹੀ ਕਹਿੰਦਾ ਸਾਈਨ ਨਾ ਕਰੋ, ਸਗੋਂ 2-3-4-5 ਬੰਦਿਆਂ ਨੂੰ ਬੁਲਾ ਲਓ, ਫਟਾਫਟ ਆਓਗੇ ਕਿਉਂਕਿ ਉਹਨੇ ਪੈਸਾ ਬਣਾਉਣਾ। ਤੇ ਉਹਦੇ ਵਿੱਚ ਇੱਕ ਨਾਮ ਹੈ ਅਰਫਾ ਮੁਜ਼ੱਫਰ ਜੀ ਦਾ ਦਿੰਦਾ। ਮੈਂ ਨਹੀਂ ਕਿਹਾ ਵੀ ਤੁਸੀਂ ਉਹਨਾਂ ਨੂੰ ਸਾਈਨ ਕਰੋ, ਉਹਨਾਂ ਨੂੰ ਕੰਮ ਦਿਓ, ਪਰ ਇੱਕ ਵਾਰੀ ਪਰਖਤਾ ਲਓ। ਜੇ ਤੁਸੀਂ ਉਹਨਾਂ ਨਾਲ ਗੱਲਬਾਤ ਕਰਕੇ ਮਹਿਸੂਸ ਕਰੋ ਕਿ ਉਹਨਾਂ ਦੀ ਕਹਿਣੀ ਤੇ ਕਰਨੀ ਇੱਕੋ ਜਿਹੀ ਹੈ, ਗੋਲਮੋਲ ਤੇ ਮਿੱਠੀਆਂ ਗੱਲਾਂ ਨਹੀਂ ਕਰਦੇ, ਸਪਸ਼ਟ ਕਰਦੇ ਨੇ, ਤੁਹਾਡੇ ਪੈਸੇ ਵੀ ਬੜੇ ਰੱਜ ਕੇ ਬਚਾਉਣਗੇ, ਤੇ ਫਿਰ ਤੁਸੀਂ ਉਹਨਾਂ ਨੂੰ ਸੇਵਾ ਦਾ ਮੌਕਾ ਦਿਓ। ਨਹੀਂ ਤਾਂ ਜਿੱਥੇ ਤੁਹਾਡਾ ਦਿਲ ਕਰਦਾ ਉੱਥੇ ਕਰੋ। ਜੇ ਤੁਹਾਨੂੰ ਲੱਗਦਾ ਕਿ ਸਾਰਿਆਂ ਤੋਂ ਪਹਿਲਾਂ ਹੀ ਵਧੀਆ ਸੀ, ਫਿਰ ਹੋਰ ਵਧੀਆ ਗੱਲ ਹੈ, ਤਾਂ ਕਿ ਤੁਹਾਨੂੰ ਫਿਰ ਪਿੱਛੋਂ ਪਛਤਾਉਣਾ ਨਾ ਪਵੇ। ਨਹੀਂ ਤਾਂ ਬਾਹਲੇ ਲੋਕ ਜਿੰਨੇ ਕੁ ਮੈਂ ਮਿਲਦਾ, ਉਹ ਪਹਿਲਾਂ ਮਿੱਠੀਆਂ ਤੇ ਚੋਪੜੀਆਂ ਗੱਲਾਂ ਚ ਆ ਜਾਂਦੇ ਨੇ, ਬਥੇਰੇ ਗੱਲ ਜਿਹੜੇ ਲੋਕ ਨੇ ਉਹ ਹਿਡਨ ਰੱਖਦੇ ਨੇ, ਛੁਪਾ ਕੇ ਰੱਖਦੇ ਨੇ, ਤੇ ਬਾਅਦ ਦੇ ਵਿੱਚ ਉਹਦੀ ਇੰਟਰਪ੍ਰੀਟੇਸ਼ਨ ਹੋਰ ਕੱਢ ਲੈਂਦੇ ਨੇ, ਤੇ ਜਦੋਂ ਤੁਹਾਨੂੰ ਪਤਾ ਲੱਗਦਾ ਫਿਰ ਪਛਤਾਉਣੇ ਹੋ ਭਾਈ, ਫਿਰ ਪਛਤਾਉਣ ਦਾ ਕੀ ਫਾਇਦਾ, ਪਛਤਾਏ ਹੋਤ ਗਿਆ ਜਬ ਚਿੜੀਆਂ ਚੁੱਗੀ ਖੇਤ। ਸੋ ਇਸ ਕਰਕੇ ਬਿਜ਼ਨਸ ਦੇ ਵਿੱਚ ਕੋਰੇ ਹੋਵੋ। ਕਈ ਵਾਰੀ ਆਪਾਂ ਹਲਵਾਈ ਦੀ ਦੁਕਾਨ ਤੇ ਜਾਂਦੇ ਹਾਂ, ਕੋਈ ਕੱਪੜੇ ਦੀ ਦੁਕਾਨ ਤੇ ਜਾਂਦੇ ਹਾਂ, ਤੇ ਉੱਥੇ ਸੰਗ ਦੇ ਮਾਰੇ ਪੁੱਛਦੇ ਹੀ ਨਹੀਂ, ਉਹ ਕਹਿੰਦੇ ਕੋਈ ਨੀ ਜੀ ਲਾ ਲਾਂਗੇ। ਬਾਅਦ ਚ ਉਦੋਂ ਹੀ ਪਤਾ ਲੱਗਦਾ ਜਦੋਂ ਅਸੀਂ ਵੀਜ਼ਾ ਜਾਂ ਮਾਸਟਰ ਕਾਰਡ ਘਸਾ ਲੈਂਦੇ ਹਾਂ ਤੇ ਘਰੇ ਵਾ ਕੇ ਆਉਣੇ ਹਾਂ ਤੇ ਪੈਸੇ ਵੱਧ ਚਾਰਜ ਕਰ ਲਏ, ਫਿਰ ਕੋਈ ਕੀ ਫਾਇਦਾ। ਸੋ ਇਸ ਕਰਕੇ ਬਿਜ਼ਨਸ ਚ ਹਮੇਸ਼ਾ ਕੋਰੇ ਰਹੋ ਤੇ ਕੋਰੇ ਜਾ ਕੇ ਗੱਲਬਾਤ ਕਰੋ। ਜਿੰਨਾ ਚਿਰ ਤੱਕ ਬੰਦਾ ਕੋਈ ਗੋਲ ਮੋਲ ਗੱਲਾਂ ਕਰਦਾ, ਉਹਨੂੰ ਕਹਿੰਦਾ ਮੈਨੂੰ ਕਲੀਅਰ ਕਰ ਬਿਜ਼ਨਸ ਦੇ ਵਿੱਚ, ਹਰ ਗੱਲ ਕਲੀਅਰ ਕਰਨ ਤੋਂ ਬਾਅਦ ਫਿਰ ਤੁਸੀਂ ਕੰਮ ਦਿਓ। ਤੇ ਅਰਫਾ ਮੁਜ਼ੱਫਰ ਜੀ ਨੂੰ ਯਾਦ ਰੱਖੋ, ਫੋਨ ਨੰਬਰ ਹੈਗਾ 6478986245। ਮੈਂ ਉਹਨਾਂ ਦੀ ਕੋਈ ਪੇਡ ਐਡਵਰਟਾਈਜਮੈਂਟ ਨਹੀਂ ਕਰ ਰਿਹਾ, ਨਾ ਹੀ ਇਮਾਨਦਾਰੀ ਨਾਲ ਉਹਨਾਂ ਨੇ ਕਦੇ ਮੈਨੂੰ ਅੱਜ ਤੱਕ ਕਿਹਾ ਕਿਉਂਕਿ ਸਾਡੀ ਇੱਕ ਫਿਤਰਤ ਹੈ ਕਿ ਜੇ ਕਿਸੇ ਬੰਦੇ ਦੇ ਨੁਕਸ ਕੱਢਣੇ ਹੋਣ, ਸਾਰਿਆਂ 'ਚ ਹੀ ਨੁਕਸ ਨੇ, ਨੋਬਡੀ ਇਜ਼ ਪਰਫੈਕਟ, ਇਹ ਹੋਈ ਆ ਪਰਫੈਕਟ, ਆਪਾਂ ਆਉਣਾ ਹੀ ਨਹੀਂ ਸੀ ਦੁਨੀਆਂ 'ਚ, ਕੁਛ ਚੰਗੇ ਗੁਣ ਨੇ ਕੁਛ ਮਾੜੇ ਗੁਣ ਨੇ, ਪਰ ਕਿਉਂਕਿ ਛਲ ਜੁਗ ਹੈ ਪੈਸੇ ਦੇ ਪਿੱਛੇ ਦੀਨ ਮਾਨ ਹੀ ਹਿੱਲ ਜਾਂਦੇ ਨੇ। ਮੈਂ ਉਹਨਾਂ ਨਾਲ ਡੀਲ ਕੀਤਾ ਜੇ ਉਹਨਾਂ ਦੇ ਵਿੱਚ ਮੈਨੂੰ ਚੰਗੇ ਗੁਣ ਲੱਭੇ ਤਾਂ ਆਪਣੀ ਮਰਜ਼ੀ ਨਾਲ ਉਹਨਾਂ ਦੀ ਤਾਰੀਫ ਕਰਦਾ, ਬਾਕੀ ਤੁਸੀਂ ਕਹਿੰਦੇ ਨੇ ਜਾਂ ਵਾਹ ਪਿਆ ਜਾਂਦੇ ਜਾਂ ਰਾਹ ਪਿਆ ਜਾਂਦੇ, ਡੀਲ ਕਰਕੇ ਦੇਖ ਲਿਓ। ਜੇ ਤੁਹਾਨੂੰ ਬਹੁਤ ਵਧੀਆ ਲੱਗਣ ਫਿਰ ਤੁਸੀਂ ਡੀਲ ਕਰੋ, ਔਰ ਮੈਂ ਗੱਲ ਦੀ ਗਰੰਟੀ ਨਾ ਕਹਿਣਾ, ਇੱਕ ਵਾਰ ਡੀਲ ਕਰ ਲਓ ਤੁਸੀਂ ਹਮੇਸ਼ਾ ਹਮੇਸ਼ਾ ਉਹਨਾਂ ਦੇ ਹੋ ਜਾਓਗੇ। ਅਰਫਾ ਮੁਜ਼ਫਰ 6478968245। ਤੇ ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਥੋੜਾ ਜਿਹਾ ਹੁਣ ਡਿਫਰੈਂਟ ਅਸੀਂ ਕਰਨ ਲੱਗ ਗਏ ਕਿ 5 ਵਰਡਸ ਔਨ 9/11, ਕਿ ਪੰਜ ਕਿਹੜੇ ਸ਼ਬਦ ਸੀਗੇ 9/11 ਸਤੰਬਰ ਜਿਹੜਾ ਸੀਗਾ 11 ਨੂੰ ਕਹੇ ਸੀਗੇ, ਉਸ ਪੰਜ ਸ਼ਬਦਾਂ ਦੀ ਕੀ ਇੰਪੋਰਟੈਂਸ ਸੀਗੀ, ਉਹਦੇ ਉੱਤੇ ਆਪਾਂ ਥੋੜਾ ਜਿਹਾ ਸਪਿਰਚੁਅਲ, ਥੋੜਾ ਜਿਹਾ ਪੋਲੀਟੀਕਲ ਤੇ ਥੋੜਾ ਜਿਹਾ ਸੋਸ਼ਲ ਪੁਆਇੰਟ ਆਫ ਵਿਊ ਦੇ ਨਾਲ ਗੱਲਬਾਤ ਕਰਾਂਗੇ। ਐਂਡ ਬਿਫੋਰ ਆਈ ਸਟਾਰਟ, ਤੁਹਾਨੂੰ ਸ਼ਾਇਦ ਗਾਣੇ ਤੋਂ ਪਤਾ ਲੱਗ ਜੂਗਾ, ਉਪਕਾਰ ਫਿਲਮ 'ਚ ਮਨੋਜ ਕੁਮਾਰ ਗਾਉਂਦੇ ਨੇ, ਸੋ ਤੁਸੀਂ ਸੁਣੋ ਗਾਣਾ ਤੇ ਉਸ ਤੋਂ ਬਾਅਦ ਆਪਾਂ ਆਪਣੇ ਟੌਪਿਕ ਨੂੰ ਕੰਟੀਨਿਊ ਕਰਦੇ ਹਾਂ।
ਗਿਣਤੀ ਆਈ ਤਾਰੋਂ ਕੀ ਭਾਸ਼ਾ, ਭਾਰਤ ਨੇ ਦੁਨੀਆ ਤੋਂ ਪਹਿਲੇ ਸਿਖਲਾਈ, ਦੇਤਾ ਨਾ ਦਸ਼ਮ ਲੋ ਭਾਰਤ ਤੋਂ, ਯੂੰ ਚਾਂਦ ਜਾਣਾ ਮੁਸ਼ਕਿਲ ਥਾ, ਧਰਤੀ ਔਰ ਚਾਂਦ ਕੀ ਦੂਰੀ ਕਾ ਅੰਦਾਜ਼ਾ ਲਗਾਣਾ ਮੁਸ਼ਕਿਲ ਥਾ, ਸਭਿਅਤਾ ਜਹਾਂ ਪਹਿਲੇ ਆਈ, ਸਭਿਅਤਾ ਜਹਾਂ ਪਹਿਲੇ ਆਈ, ਪਹਿਲੇ ਜਨਮੀ ਹੈ ਜਹਾਂ ਪੇ ਕਲਾ, ਅਪਨਾ ਭਾਰਤ ਵੋ ਭਾਰਤ ਹੈ ਜਿਸਕੇ ਪੀਛੇ ਸੰਸਾਰ ਚਲਾ, ਸੰਸਾਰ ਚਲਾ ਔਰ ਆਗੇ ਬੜਾ, ਯੂੰ ਆਗੇ ਬੜਾ ਬੜਤਾ ਹੀ ਗਿਆ, ਭਗਵਾਨ ਕਰੇ ਯੇ ਔਰ ਬੜੇ, ਬੜਤਾ ਹੀ ਰਹੇ ਔਰ ਫੂਲੇ ਫਲੇ, ਬੜਤਾ ਹੀ ਰਹੇ ਔਰ ਫੂਲੇ ਫਲੇ।
ਚੁੱਪ ਕਿਉਂ ਹੋ ਗਏ, ਔਰ ਸੁਣਾਓ?
ਹੈ ਪ੍ਰੀਤ ਜਹਾਂ ਕੀ ਰੀਤ ਸਦਾ, ਮੈਂ ਗੀਤ ਵਹਾਂ ਕੇ ਗਾਤਾ ਹੂੰ, ਭਾਰਤ ਕਾ ਰਹਿਣੇ ਵਾਲਾ ਹੂੰ, ਭਾਰਤ ਕੀ ਬਾਤ ਸੁਣਾਤਾ ਹੂੰ, ਹੈ ਪ੍ਰੀਤ ਜਹਾਂ ਕੀ ਰੀਤ ਸਦਾ। ਜਿਸੇ ਮਾਨ ਚੁਕੀ ਸਾਰੀ ਦੁਨੀਆ, ਮੈਂ ਬਾਤ ਵਹੀ ਦੋਹਰਾਤਾ ਹੂੰ, ਭਾਰਤ ਕਾ ਰਹਿਣੇ ਵਾਲਾ ਹੂੰ, ਭਾਰਤ ਕੀ ਬਾਤ ਸੁਣਾਤਾ ਹੂੰ, ਹੈ ਪ੍ਰੀਤ ਜਹਾਂ ਕੀ ਰੀਤ ਸਦਾ, ਹਮਨੇ ਤੋ ਦਿਲੋਂ।
ਮਾਈਂਡ ਐਂਡ ਬਾਡੀ ਪ੍ਰੋਗਰਾਮ ਦੇਖ ਰਹੇ ਲੱਖਾਂ ਹੀ ਦਰਸ਼ਕਾਂ ਨੂੰ ਅਤੇ ਲੱਖਾਂ ਹੀ ਸਰੋਤਿਆਂ ਨੂੰ ਡਾਕਟਰ ਨਰਿੰਦਰ ਰਵੀ ਦਾ ਪਿਆਰ ਭਰਿਆ ਨਮਸਕਾਰ, ਸਲਾਮਾਂ ਅਲੈਕੁਮ, ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ। ਸਭ ਤੋਂ ਪਹਿਲਾਂ ਮੇਰੀ ਸਕਰੀਨ ਦੇ ਉੱਤੇ ਜਸਕਰਨ ਧਾਮੀ ਜੀ ਨੇ, ਪ੍ਰਦੀਪ ਜੀ ਨੇ, ਜਤਿੰਦਰ ਜੀ ਨੇ, ਮੇਰੇ ਖਿਆਲ ਇਹ ਸਪੇਨ ਤੋਂ ਨੇ, ਬੈਰੀ ਸਾਹਿਬ ਵੀ ਸਪੇਨ ਤੋਂ ਹੀ ਲੱਗਦੇ ਨੇ, ਇਸੇ ਤਰ੍ਹਾਂ ਹੀ ਇੱਕ ਸੋਹਣ ਲਾਲ ਜੀ ਨੇ ਕਿਉਂਕਿ ਵੱਖਰਾ ਨਾਂ ਹੈ, ਇਹ ਦੁਬਈ ਤੋਂ ਨੇ, ਇਨ੍ਹਾਂ ਸਾਰਿਆਂ ਦਾ ਕਿਉਂਕਿ ਲਾਈਵ ਦੇਖ ਰਹੇ ਨੇ, ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਹੋਰ ਵੀ ਹਜ਼ਾਰਾਂ ਦੀ ਲਿਸਟ ਹੈ, ਪਰ ਇਹ ਪੜ੍ਹਨਾ ਬੜਾ ਮੁਸ਼ਕਲ ਹੈ। ਜੇ ਮੈਂ ਉਧਰ ਨੂੰ ਪੜ੍ਹਨ ਲੱਗ ਗਿਆ, ਪੜ੍ਹਦਾ ਮੈਂ ਸਕਦਾ ਤੇ ਫਿਰ ਮੈਂ ਕੁਛ ਬੋਲ ਨਹੀਂ ਸਕਦਾ, ਫਿਰ ਕੰਸੈਂਟਰੇਸ਼ਨ ਟੁੱਟ ਜਾਂਦੀ ਹੈ। ਸੋ ਜਿਹੜੇ ਹੋਰ ਵੀ ਸੁਣ ਰਹੇ ਨੇ ਉਨ੍ਹਾਂ ਦਾ ਬਹੁਤ ਬਹੁਤ ਧੰਨਵਾਦ। ਤੇ ਨਾਲ ਇੱਕ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਜੇ ਤੁਹਾਨੂੰ ਪ੍ਰੋਗਰਾਮ ਚੰਗਾ ਲੱਗਦਾ, ਯੂਟਿਊਬ ਤੇ ਜਾ ਕੇ ਤੁਸੀਂ ਇਸ ਨੂੰ ਸਬਸਕ੍ਰਾਈਬ ਕਰ ਦਿਓ ਤੇ ਜਿਹੜੀ ਬੈੱਲ ਹੁੰਦੀ ਹੈ, ਘੰਟੀ ਹੁੰਦੀ ਹੈ, ਉਹਨੂੰ ਖੜਕਾ ਦਿਓ ਤਾਂ ਕਿ ਤੁਹਾਨੂੰ ਫਿਰ ਸਿੱਧਾ ਨੋਟੀਫਿਕੇਸ਼ਨ ਮਿਲ ਜੂਗਾ। ਪਿਛਲੇ ਇੱਕ ਮਹੀਨੇ ਤੋਂ ਟਰਾਈ ਕਰ ਰਿਹਾ ਸੀਗਾ ਤੇ ਮੈਂ ਰਾਤ ਚੈੱਕ ਕਰ ਰਿਹਾ ਸੀਗਾ ਕਿ ਮੋਰ ਦੈਨ 30,000 ਇਹਦੇ ਸਬਸਕ੍ਰਾਈਬ ਹੋ ਗਏ। ਸੋ ਇਹ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਪਹਿਲਾਂ ਮੈਂ ਕੋਸ਼ਿਸ਼ ਕੀਤੀ, ਫੋਨ ਵੀ ਬੜੇ ਖੜਕਾਏ ਤੇ ਮੁਸ਼ਕਲ ਨਾਲ ਹੀ 200 ਹੋਇਆ ਸੀ, ਪਰ ਜਦੋਂ ਮੈਂ ਆਪਣੇ ਸਰੋਤਿਆਂ ਨੂੰ ਬੇਨਤੀ ਕੀਤੀ ਤਾਂ ਵੱਖ ਵੱਖ ਕੰਟਰੀਜ਼ ਦੇ ਉੱਤੋਂ, ਖਾਸ ਕਰਕੇ ਇੰਡੀਆ ਤੋਂ ਤੇ ਪਾਕਿਸਤਾਨ ਤੋਂ ਤੇ ਕੈਨੇਡਾ ਤੋਂ ਵੀ ਬਹੁਤ ਲੋਕਾਂ ਨੇ ਸਬਸਕ੍ਰਾਈਬ ਕੀਤਾ। ਜਿਨ੍ਹਾਂ ਨੇ ਵੀ ਸਬਸਕ੍ਰਾਈਬ ਕੀਤਾ, ਮੇਰਾ ਦਿਲੋਂ ਮੈਂ ਉਹਨਾਂ ਦਾ ਥੈਂਕਫੁਲ ਹਾਂ। ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਹੈਗਾ 5 words ਔਨ 9/11 ਕਿ ਸਤੰਬਰ ਦੀ ਜਿਹੜੀ 11 ਤਰੀਕ ਸੀਗੀ ਉਸ ਦਿਨ 5 ਸ਼ਬਦ ਦੁਨੀਆਂ ਦੇ ਵਿੱਚ ਗੂੰਜੇ ਸੀਗੇ, ਉਹਦੀ ਕੀ ਇੰਪੋਰਟੈਂਸ ਹੈ, ਇਸ ਦੇ ਉੱਤੇ ਆਪਾਂ ਅੱਜ ਗੱਲਬਾਤ ਕਰਾਂਗੇ। ਦੇਖ ਲਓ, ਇਹ ਤਾਂ ਸਾਨੂੰ ਯਾਦ ਹੀ ਹੋਊਗਾ ਕਿ ਅੱਜ ਤੋਂ ਕੋਈ ਲਗਭਗ 23 ਸਾਲ ਪਹਿਲਾਂ 2001 ਦੇ ਵਿੱਚ ਦੁਨੀਆਂ ਦਾ ਜਿਹੜਾ ਦੇਸ਼ ਅਮਰੀਕਾ ਹੈ ਉਹਦੇ ਵਿੱਚ ਇੱਕ ਬਹੁਤ ਵੱਡਾ ਸ਼ਹਿਰ ਹੈ ਨਿਊਯਾਰਕ, ਤੇ ਨਿਊਯਾਰਕ ਸ਼ਹਿਰ ਦੇ ਵਿੱਚ ਉੱਚੀਆਂ ਉੱਚੀਆਂ ਬਿਲਡਿੰਗਾਂ ਨੇ, ਉਹਦੇ ਵਿੱਚ 2 ਬਿਲਡਿੰਗਾਂ ਨੇ ਟਾਈਮ ਸਕੁਅਰ। ਉਸ 9/11 2001 ਨੂੰ ਉਹ ਜਿਹੜੀਆਂ ਬਿਲਡਿੰਗਾਂ ਸੀ ਜਹਾਜ਼ ਮਾਰ ਕੇ ਢਾਤੀਆਂ ਤੇ ਹਜ਼ਾਰਾਂ ਬੰਦੇ ਮਰ ਗਏ ਸੀਗੇ, ਹਜ਼ਾਰਾਂ ਤਾਂ ਉਦੋਂ ਹੀ ਮਰ ਗਏ ਪਰ ਉਹਨਾਂ ਦੇ ਅੱਗੇ ਰਿਸ਼ਤੇਦਾਰ, ਮਾਂ ਬਾਪ, ਭੈਣ ਭਰਾ, ਪੁੱਤ ਬਾਈ, ਰਿਸ਼ਤੇਦਾਰ ਉਹ ਵੀ ਬਰਬਾਦ ਹੋ ਗਏ ਸੀ। ਐਡਾ ਜ਼ਬਰਦਸਤ ਖੌਫਨਾਕ ਉਸ ਦਿਨ ਅਤਿਆਚਾਰ ਹੋਇਆ ਸੀ। ਤੇ ਮੈਂ ਤੁਹਾਨੂੰ ਇਹ ਗੱਲ ਦੱਸਣ ਦੇ ਵਿੱਚ ਦੱਸਣਾ ਚਾਹੁੰਦਾ ਕਿ ਐਗਜੈਕਟਲੀ ਜਦੋਂ ਇਹ ਹੋ ਰਿਹਾ ਸੀਗਾ, ਮੈਂ ਤੇ ਮੇਰੀ ਵਾਈਫ ਹਾਸਪਿਟਲ, ਸਾਡੇ ਕੋਈ ਫਰੈਂਡ ਦੀ ਬ੍ਰੇਨ ਦੀ ਸਰਜਰੀ ਹੋ ਰਹੀ ਸੀਗੀ, ਅਸੀਂ ਉਹ ਟੀਵੀ ਦੇਖ ਰਹੇ ਸੀਗੇ ਤੇ ਜਦੋਂ ਬ੍ਰੇਕਿੰਗ ਨਿਊਜ਼ ਚੱਲੀ ਕਿ ਨਿਊਯਾਰਕ ਦੇ ਵਿੱਚ ਬਿਲਡਿੰਗਾਂ ਢਹਿ ਢੇਰੀ ਕਰਤੀਆਂ, ਅਸੀਂ ਵੀ ਉਹ ਦਿਨ ਨਹੀਂ ਭੁੱਲਦੇ। ਉਸ ਤੋਂ ਬਾਅਦ ਲਗਾਤਾਰ ਅਮਰੀਕਾ ਦੇ ਵਿੱਚ ਨਿਊਯਾਰਕ ਸਪੈਸ਼ਲੀ ਜਿੱਥੇ ਬਿਲਡਿੰਗਾਂ ਢਾਈਆਂ ਗਈਆਂ ਸਨ, ਉੱਥੇ ਉਹ ਲੋਕਾਂ ਨੂੰ ਯਾਦ ਕਰਕੇ ਇਹ ਪ੍ਰਣ ਕੀਤਾ ਜਾਂਦਾ ਕਿ ਅਸੀਂ ਦੁਨੀਆਂ ਦੇ ਵਿੱਚੋਂ ਅੱਤਵਾਦ ਨੂੰ, ਵਾਇਲੈਂਸ ਨੂੰ ਜੜੋਂ ਪੁੱਟਣਾ। ਤੇ ਜਿਹੜਾ ਮਾਸਟਰ ਮਾਇੰਡ ਸੀ ਪਿੱਛੇ ਬਿਨ ਲਾਦੇਨ, ਤੁਹਾਨੂੰ ਪਤਾ ਹੀ ਹੋਊਗਾ ਕਿ ਉਹ ਪਾਕਿਸਤਾਨ ਦੇ ਵਿੱਚੋਂ ਫੜਿਆ ਗਿਆ ਸੀਗਾ, ਕਿਉਂਕਿ ਅੱਤ ਤੇ ਖੁਦਾ ਦਾ ਬਹਿਰਾ ਜਿੰਨਾ ਮਰਜ਼ੀ ਲੁਕ ਲਓ, ਉਨ੍ਹਾਂ ਦੇ ਮਾਸਟਰ ਮਾਇੰਡ ਨੇ ਅਮਰੀਕਾ ਦੇ ਵਿੱਚ ਦਹਿਸ਼ਤ ਫੈਲਾਈ ਸੀਗੀ। ਸੋ ਇਹ ਇੱਕ ਪਹਿਲੀ ਦਹਿਸ਼ਤ ਸੀਗੀ ਸਤੰਬਰ 11 ਨੂੰ 2001 ਨੂੰ। ਪਰ ਅੱਜ ਮੈਂ ਜਿਹੜੇ ਸਤੰਬਰ ਦੀ 11 ਤਰੀਕ ਨੂੰ ਜਾਂ 9/11 ਦੀ ਗੱਲ ਕਰ ਰਿਹਾ, ਇਹ 2001 ਨਹੀਂ, ਸਗੋਂ ਇਹ 1893 ਕੋਈ ਅੱਜ ਤੋਂ ਦੇਖ ਲਓ, ਹੁਣ 2024 ਹੈ, 131 ਸਾਲ ਪਹਿਲਾਂ ਹੋਇਆ ਵੀ ਅਮਰੀਕਾ ਚ ਸੀਗਾ ਇਹ ਵੀ 9/11, ਪਰ ਸ਼ਹਿਰ ਨਿਊਯਾਰਕ ਨਹੀਂ ਸੀ, ਸ਼ਿਕਾਗੋ ਸੀ। ਦੂਜੀ ਗੱਲ, ਜਿਹੜਾ ਨਿਊਯਾਰਕ ਦੇ ਵਿੱਚ 9/11 ਹੋਇਆ ਸੀ ਇਹ ਨਫ਼ਰਤ ਦਾ ਸੀ, ਇਹ ਵਾਇਲੈਂਸ ਦਾ ਸੀ, ਇਹ ਅੱਤਵਾਦ ਦਾ ਸੀ। ਪਰ ਜਿਹੜੀ ਸ਼ਿਕਾਗੋ ਦੇ ਵਿੱਚ ਹੋਇਆ ਸੀ 9/11 1893 ਦੇ ਵਿੱਚ, ਉਹ ਸੀ ਸ਼ਾਂਤੀ ਦਾ, ਪਿਆਰ ਦਾ ਤੇ ਧਾਰਮਿਕ ਤੇ ਰੂਹਾਨੀਅਤ ਜਜ਼ਬੇ ਨੂੰ ਦੁਨੀਆਂ ਦੇ ਵਿੱਚ ਵੰਡਣਾ। ਤੇ ਉਸ 9/11 ਦੇ ਵਿੱਚ ਜਿਹੜਾ ਸ਼ਿਕਾਗੋ ਚ ਹੋਇਆ ਸੀਗਾ ਉਹਨੂੰ ਵਰਲਡ ਰਿਲੀਜੀਅਸ ਕਾਨਫਰੰਸ ਕਹਿੰਦੇ ਸੀਗੇ, ਤੇ ਉਸ ਦੇ ਵਿੱਚ ਦੁਨੀਆਂ ਦੇ ਵੱਖ ਵੱਖ ਧਰਮਾਂ ਦੇ ਲੋਕ ਜਿਹੜੇ ਰਿਪ੍ਰੈਜੈਂਟੇਟਿਵ ਸੀ, ਇੱਕ ਇੱਕ ਨੂੰ ਇਨਵਾਈਟ ਕੀਤਾ ਸੀ, ਜਿਨ੍ਹਾਂ ਨੇ ਆਪਣੇ ਧਰਮ ਦੇ ਬਾਰੇ ਦੱਸਣਾ ਸੀਗਾ ਕਿ ਉਸ ਧਰਮ ਦੀ ਕੀ ਖੂਬੀ ਹੈ, ਉਹ ਧਰਮ ਦੂਸਰਿਆਂ ਤੋਂ ਕਿਵੇਂ ਵਧੀਆ। ਉਹਦੇ ਵਿੱਚ ਪਾਰਟੀਸਪੇਟ ਕ੍ਰਿਸਚੀਅਨ ਲੋਕਾਂ ਨੇ ਵੀ, ਕ੍ਰਿਸਚੀਅਨਿਟੀ ਦੇ ਵੱਲੋਂ ਵੀ ਪੇਸ਼ ਕੀਤਾ ਗਿਆ ਇੱਕ ਰਿਪ੍ਰੈਜੈਂਟੇਟਿਵ, ਇਸਲਾਮ ਵੱਲੋਂ ਵੀ ਆਇਆ, ਯੂਡਾਇਜ਼ਮ ਵੱਲੋਂ ਵੀ ਆਇਆ, ਜੈਨਿਜ਼ਮ ਵੱਲੋਂ ਵੀ ਆਇਆ, ਬੁੱਧਿਜ਼ਮ ਵੱਲੋਂ ਵੀ ਆਇਆ, ਹਿੰਦੂਇਜ਼ਮ ਦੇ ਵਿੱਚੋਂ ਵੀ ਆਇਆ। ਸੋ ਉਹ ਹਰੇਕ ਬੰਦੇ ਨੇ ਆਪਣੇ ਆਪਣੇ ਧਰਮ ਦੇ ਬਾਰੇ ਗੱਲ ਦੱਸਣੀ ਸੀ। ਤੇ ਉਸ ਦਿਨ ਸਾਰੇ ਬੰਦੇ ਪੂਰੀ ਤਿਆਰੀ ਨਾਲ ਪੂਰੀ ਟੌਰ ਕੱਢ ਕੇ ਆਏ ਸੀ। ਕੋਟ ਟਾਈ ਪਾਈ ਵੀ ਸੀ, ਜੇ ਕੋਈ ਕ੍ਰਿਸਚਨ ਸੀ ਉਹਨੇ ਲੰਬਾ ਆਪਣਾ ਪਹਿਰਾਵਾ ਪਾਇਆ ਸੀ, ਮੁਸਲਿਮ ਨੇ ਆਪਣਾ ਪਹਿਰਾਵਾ ਪਾਇਆ ਸੀ। ਤੇ ਨਾਲ ਹੀ ਜਿਹੜੀ ਆਡੀਅੰਸ ਸੀਗੀ ਉਸ ਟਾਈਮ ਦੀ ਗੱਲ ਕਰਦਾ, 7000 ਤੋਂ ਵੱਧ ਲੋਕ ਆਪਣੀ ਮਰਜ਼ੀ ਦੇ ਨਾਲ, ਇਹ ਨਹੀਂ ਵੀ ਇੰਡੀਆ ਦੇ ਪਾਕਿਸਤਾਨ ਵਾਂਗੂ ਬੱਸਾਂ 'ਚ ਚੜਾ ਕੇ ਕਿਰਾਏ ਦੇ ਕੇ ਰੋਟੀ ਦੇ ਲਾਲਚ ਲਿਆਏ ਉਹਨੂੰ, ਆਪਣੀ ਮਰਜ਼ੀ ਨਾਲ ਧਰਮ ਦੇ ਬਾਰੇ ਸੁਣਨ ਆਏ ਸੀਗੇ ਕਿ ਦੁਨੀਆਂ ਦੇ ਵੱਖ ਵੱਖ ਧਰਮਾਂ ਦੇ ਟੌਪ ਦੇ ਬੰਦੇ ਕੀ ਧਰਮਾਂ ਦੇ ਬਾਰੇ ਕਹਿੰਦੇ ਨੇ। ਸੋ ਉਹਦੇ ਵਿੱਚ ਜਿੰਨੇ ਵੀ ਸਪੀਕਰ ਆਏ ਸੀਗੇ ਉਹਦੇ ਵਿੱਚ ਇੱਕ ਅਜਨਬੀ ਵੀ ਸੀਗਾ। ਅਜਨਬੀ ਕੀ, ਨਾ ਉਹਦੇ ਕੋਟ ਪੈਂਟ ਪਾਇਆ ਹੋਇਆ ਸੀਗਾ, ਨਾ ਉਹ ਕ੍ਰਿਸਚੀਅਨ ਜਾਂ ਇਸਲਾਮ ਦੇ ਐਡਰੈਸ ਦੇ ਵਿੱਚ ਆਇਆ ਸੀ, ਸਗੋਂ ਭਗਵੇਂ ਕੱਪੜੇ ਪਾਏ ਹੋਏ ਸੀ, ਸਿਰ ਦੇ ਉੱਤੇ ਪੱਗ ਬੰਨੀ ਵੀ ਸੀ, ਹੱਥ 'ਚ ਸੋਟੀ ਸੀਗੀ, ਲੱਕ ਦੇ ਉੱਤੇ ਕੱਪੜਾ ਬੰਨਿਆ ਹੋਇਆ ਸੀਗਾ, ਤੇ ਹੈ ਬੜਾ ਸੋਹਣਾ ਸੀ ਤੇ ਹੈ ਵੀ ਬੜਾ ਯੰਗ ਸੀ, 30 ਸਾਲ ਦਾ। ਉਹਦਾ ਨਾਂ ਸੀਗਾ ਸਵਾਮੀ ਵਿਵੇਕਾਨੰਦ। ਸਵਾਮੀ ਵਿਵੇਕਾਨੰਦ ਜਦੋਂ ਤੁਸੀਂ ਦੇਖੋ ਨਾ, ਬਾਕੀ ਸਾਰੇ ਸੂਟ ਕੱਪੜੇ ਵਾਲੇ ਹੋਣ ਤੇ ਇੱਕ ਬੰਦਾ ਪਗੜੀ ਪਾਈ ਹੋ, ਭਗਵੇਂ ਕੱਪੜੇ ਪਾਏ ਹੋਣ, ਲੋਕ ਤਾਂ ਹੈਰਾਨ ਹੀ ਹੋਣਗੇ ਵੀ ਪਤਾ ਨਹੀਂ ਇਹ ਮੁੰਡੇ ਜੇ ਨੇ ਪਤਾ ਨਹੀਂ ਕਿਹਨੇ ਭੇਜਤਾ ਇਹਨੂੰ, ਕੋਈ ਸਿਫਾਰਸ਼ ਹੀ ਨਾ ਹੋਵੇ, ਇਹਨੇ ਕੀ ਬੋਲਣਾ। ਸੋ ਉਸ ਇਕੱਠ ਦੇ ਵਿੱਚ ਜਦੋਂ ਵਾਰੀ ਵਾਰੀ ਆਈ, ਇਹਨਾਂ ਨੂੰ ਸਿਰਫ 2 ਮਿੰਟ ਬੋਲਣ ਦਾ ਮੌਕਾ ਮਿਲਿਆ ਸੀਗਾ, ਬਾਕੀ ਜਿੰਨੇ ਵੀ ਸੀ ਸਾਰੇ 45 ਮਿੰਟ, ਇਹਨਾਂ ਨੂੰ 2 ਮਿੰਟ। ਤੁਸੀਂ ਸੋਚੋਗੇ ਪਾਰਸ਼ੈਲਿਟੀ ਸੀ, ਅਸਲ ਕਹਾਣੀ ਇਹ ਸੀ ਵੀ ਇਹ ਰਜਿਸਟਰਡ ਨਹੀਂ ਹੋਏ ਸੀਗੇ, ਇਹਨਾਂ ਨੂੰ ਇਨਵਾਈਟ ਨਹੀਂ ਕੀਤਾ ਸੀ, ਉਹ ਅੱਗੇ ਚੱਲ ਕੇ ਗੱਲ ਕਰਾਂਗੇ। ਤੇ ਇਸ ਕਰਕੇ ਇਹਨਾਂ ਨੇ ਜੋ ਸਪੈਸ਼ਲ ਰਿਕੁਐਸਟ ਪਾਈ ਇਹਨਾਂ ਦੇ ਕਿਸੇ ਫਰੈਂਡ ਨੇ ਜਿਹੜੇ ਕਿ ਪ੍ਰੋਫੈਸਰ ਸੀ ਹਾਰਵਰਡ ਯੂਨੀਵਰਸਿਟੀ ਦੇ, ਤਾਂ ਇਹਨਾਂ ਨੂੰ ਮੌਕਾ ਦਿੱਤਾ ਸੀ ਕਿਉਂਕਿ ਇਹਨਾਂ ਨੂੰ ਇਨਵਾਈਟ ਨਹੀਂ ਕੀਤਾ ਸੀ, ਪ੍ਰੋਗਰਾਮ ਦੀ ਲਿਸਟ ਵਿੱਚ ਨਹੀਂ ਸੀ। ਸੋ ਇਸ ਕਰਕੇ ਇਹਨਾਂ ਨੂੰ 2 ਮਿੰਟ ਦਾ ਸਮਾਂ ਦਿੱਤਾ, ਬਾਕੀਆਂ ਨੂੰ 45 ਮਿੰਟ ਦਾ, ਤੇ ਜਿਹੜਾ ਵੀ ਔਰ ਦਿੱਤਾ ਵੀ ਇਹਨਾਂ ਨੂੰ ਅਖੀਰ 'ਚ। ਪਰ ਜਿਹੜਾ ਵੀ ਸਪੀਕਰ ਆਇਆ, ਚਾਹੇ ਉਹ ਕ੍ਰਿਸਚੈਨਿਟੀ ਦਾ, ਇਸਲਾਮ ਦਾ, ਯੂਡਾਇਜ਼ਮ ਦਾ, ਜੈਨਿਜ਼ਮ ਦਾ, ਬੁੱਧਿਜ਼ਮ ਦਾ, ਸਿੱਖਿਜ਼ਮ ਦਾ, ਜੋ ਵੀ ਸੀ, ਸਾਰਿਆਂ ਨੇ ਆ ਕੇ ਸਟੇਜ ਤੇ ਸਭ ਤੋਂ ਪਹਿਲਾਂ ਇਹੀ ਕਹਿਣਾ, ਗੁੱਡ ਮਾਰਨਿੰਗ, ਹੈਲੋ, ਹਾਊ ਆਰ ਯੂ, ਲੇਡੀਜ਼ ਐਂਡ ਜੈਂਟਲਮੈਨ, ਅਸਲਾਮ ਅਲੈਕਮ। ਪਰ ਇਸ ਬੰਦੇ ਨੂੰ ਜਦੋਂ ਅਖੀਰ 'ਚ ਬੁਲਾਇਆ ਗਿਆ ਸਵਾਮੀ ਵਿਵੇਕਾਨੰਦ ਨੂੰ, ਪਹਿਲਾਂ ਤਾਂ ਆਡੀਅੰਸ ਦੇਖ ਕੇ ਹੀ ਹੱਸ ਪਈ ਵੀ ਇਹ ਕਿੱਥੋਂ ਆ ਗਿਆ ਮੁੰਡਾ, ਜਾਂ ਇਹ ਕਿਵੇਂ ਇੰਟੈਲੀਜੈਂਟ ਹੋ ਸਕਦਾ, ਫਿਰ ਕੱਪੜੇ ਕਿਹੋ ਜਿਹੇ ਪਾ ਕੇ ਆ ਗਏ, ਉਹ ਵੀ ਇੰਡੀਅਨ, ਪਤਾ ਨਹੀਂ ਕਿਹੋ ਜਿਹਾ ਇੰਡੀਆ ਵਾਲਿਆਂ ਨੇ ਕਿਸ ਤਰ੍ਹਾਂ ਦਾ ਭੇਜਦਾ ਬੰਦਾ, ਸਾਰੇ ਹੈਰਾਨ ਸੀਗੇ। ਤੇ ਜਦੋਂ ਇਹ ਸਟੇਜ ਤੇ ਮਾਈਕ ਦੇ ਸਾਹਮਣੇ ਆਏ ਤੇ ਇਹਨਾਂ ਨੇ ਅੱਖਾਂ ਮੀਚਣੀਆਂ, ਪਸੀਨਾ ਆ ਰਿਹਾ ਸੀ ਮੱਥੇ ਤੇ, ਅੱਖਾਂ ਮੀਚ ਕੇ ਆਪਣੇ ਗੁਰੂ ਦਾ ਧਿਆਨ ਧਰਿਆ, 2 ਮਿੰਟ ਧਿਆਨ ਧਰਦੇ, ਲੋਕ ਵੀ ਹੈਰਾਨ ਸੀ, ਸ਼ਾਇਦ ਘਬਰਾ ਗਿਆ, ਹੂਟਿੰਗ ਵੀ ਕੀਤੀ, ਸੀਟੀਆਂ ਵੀ ਮਾਰੀਆਂ, ਵੀ ਇਹ ਤੋਂ ਨਹੀਂ ਬੋਲਿਆ ਜਾਣਾ। ਤੇ 2 ਮਿੰਟ ਤੋਂ ਬਾਅਦ, ਆਪਣੇ ਗੁਰੂ ਦਾ ਧਿਆਨ ਧਰਨ ਤੋਂ ਬਾਅਦ, ਇਹਨਾਂ ਨੇ 5 ਸ਼ਬਦ ਕਹੇ ਸੀ। ਉਹ ਕਿਹੜੇ ਸ਼ਬਦ ਸੀਗੇ? ਸਿਸਟਰਸ ਐਂਡ ਬ੍ਰਦਰਸ ਆਫ ਅਮੈਰੀਕਾ, ਸਿਸਟਰਸ ਐਂਡ ਬ੍ਰਦਰਸ ਆਫ ਅਮੈਰੀਕਾ, ਇਹ 5 ਸ਼ਬਦ ਸੀਗੇ ਜਿਹਦੇ ਇਹ ਸੁਣ ਕੇ, ਕਿਉਂਕਿ ਸਿਸਟਰ ਐਂਡ ਬ੍ਰਦਰ ਕੌਣ ਕਹਿੰਦਾ, ਹੁਣ ਤਾਂ ਕੋਈ ਕਹਿ ਦਿੰਦਾ, ਉਦੋਂ ਤਾਂ ਇਹ ਗੱਲ ਪੋਸੀਬਲ ਹੀ ਨਹੀਂ ਸੀਗੀ। ਤੇ ਆਡੀਅੰਸ ਦੇ ਸਾਰੀ ਦੀ ਸਾਰੀ ਕਹਿੰਦੇ 7000 ਦੀ 7000 ਖੜੀ ਹੋ ਗਈ, ਤੇ ਕੰਟੀਨਿਊਸਲੀ 2 ਮਿੰਟ ਲਗਾਤਾਰ ਤਾੜੀਆਂ ਮਾਰਦੇ, 2 ਮਿੰਟ ਬਹੁਤ ਹੁੰਦਾ ਹੈ। ਤੇ ਉਹ ਜਦੋਂ 2 ਮਿੰਟ ਤਾੜੀਆਂ ਮਾਰਦੇ, ਇਹ ਵਰਲਡ ਦੇ ਵਿੱਚ ਰਿਕਾਰਡ ਹੈ। ਇਹ ਜਿਹੜੇ 5 ਸ਼ਬਦ ਕਹੇ ਸੀਗੇ, ਸਿਸਟਰਸ ਐਂਡ ਬ੍ਰਦਰ ਆਫ ਅਮੈਰੀਕਾ, ਇਹ ਸਤੰਬਰ 11 ਨੂੰ 9/11/1893 ਦੇ ਵਿੱਚ ਸ਼ਿਕਾਗੋ ਸਵਾਮੀ ਵਿਵੇਕਾਨੰਦ ਨੇ ਕਹੇ ਸੀਗੇ, ਤਾਂ ਹੀ ਮੈਂ ਟੌਪਿਕ ਲਿਆ। ਦੇਖ ਲਓ ਜਦੋਂ ਇਹ ਸ਼ੁਰੂ ਕੀਤਾ ਇਹਨਾਂ ਨੇ ਭਾਸ਼ਣ ਦਾ, ਲੈਕਚਰ ਵਾਸ ਸੋ ਇੰਪ੍ਰੈਸਿਵ, ਇਹਨਾਂ ਨੇ ਦੱਸਿਆ ਵੀ ਕੋਈ ਵੀ ਧਰਮ ਬੁਰਾ ਨਹੀਂ ਹੈ, ਸਾਰੇ ਧਰਮਾਂ ਦੀ ਖਾਸੀਅਤ ਇਹ ਹੈ ਕਿ ਸਾਰੇ ਧਰਮਾਂ ਨੂੰ ਜੇ ਧਿਆਨ ਨਾਲ ਪੜੋ ਸਾਨੂੰ ਪਿਆਰ ਦਾ ਸੁਨੇਹਾ ਦਿੰਦੇ ਨੇ। ਜੇ ਕੋਈ ਵੀ ਧਰਮ ਕਿਸੇ ਨੂੰ ਪਿਆਰ ਨਹੀਂ ਨਾ ਕਰਨਾ ਸਿਖਾਉਂਦਾ ਤਾਂ ਉਹ ਧਰਮ ਨਹੀਂ ਹੈ। ਸੋ ਜਦੋਂ ਇਹਨਾਂ ਨੇ ਇੰਪ੍ਰੈਸਿਵ ਲੈਕਚਰ ਦਿੱਤਾ ਤਾਂ ਆਡੀਅੰਸ ਨੇ ਖੜੀ ਹੋ ਕੇ ਕਿਹਾ, ਕੰਟੀਨਿਊ ਕੰਟੀਨਿਊ ਸਵਾਮੀ, ਕੰਟੀਨਿਊ ਕੰਟੀਨਿਊ ਕੰਟੀਨਿਊ। ਸੋ ਪ੍ਰਬੰਧਕ ਜਿਹੜੇ ਸੀ ਉਹ ਮਜਬੂਰ ਹੋ ਗਏ ਤੇ ਉਹਨਾਂ ਨੇ ਕਿਹਾ, ਗੋ ਹੈਡ, ਤੁਸੀਂ ਬੋਲੋ। ਇਹਨਾਂ ਦਾ ਜਿਹੜਾ ਉਹ ਭਾਸ਼ਣ ਸੀਗਾ ਇੰਨਾ ਇੰਪ੍ਰੈਸਿਵ ਸੀਗਾ ਕਿ ਦੂਸਰੇ ਦਿਨ ਅਮੈਰੀਕਾ ਦੀਆਂ ਸਾਰੀਆਂ ਜਿਹੜੀਆਂ ਨੈਸ਼ਨਲ ਅਖਬਾਰਾਂ ਸੀਗੀਆਂ ਉਹਦੇ ਵਿੱਚ ਸਵਾਮੀ ਜੀ ਦੀ ਫੋਟੋ ਲੱਗੀ ਵੀ ਸੀ ਤੇ ਨਾਲ ਪੰਜਾਬੀ ਚ ਕਹਿੰਦੇ ਬਹਿ ਜਾ ਕਰਾਤੀ ਵੀ। ਦੁਨੀਆਂ ਦੇ ਇੰਨੇ ਬੰਦੇ ਆਏ ਸਪੀਕਰ, ਪਰ ਕੋਈ ਵੀ ਬੰਦਾ ਇੰਨੀ ਇੰਪ੍ਰੈਸਿਵ ਲੈਕਚਰ ਨਹੀਂ ਦੇ ਸਕਿਆ ਜਿੰਨਾ ਕਿ ਇਸ ਯੰਗ 30 ਸਾਲ ਦੇ ਸਵਾਮੀ ਵਿਵੇਕਾਨੰਦ ਨੇ ਦਿੱਤਾ। ਉਹਦੇ ਵਿੱਚ ਇੰਡੀਆ ਦਾ ਨਾਂ ਆਟੋਮੈਟਿਕਲੀ ਰੋਸ਼ਨ ਹੋਣਾ ਸੀ। ਸੋ ਮਹਾਤਮਾ ਗਾਂਧੀ ਆਪਣੀ ਆਟੋਬਾਇਓਗ੍ਰਾਫੀ ਦੇ ਵਿੱਚ ਲਿਖਦੇ ਨੇ ਕਿ ਜਦੋਂ ਮੈਂ ਸਵਾਮੀ ਵਿਵੇਕਾਨੰਦ ਨੂੰ ਪੜ੍ਹਿਆ, ਜਦੋਂ ਮੈਂ ਦੇਖਿਆ ਕਿ ਸਵਾਮੀ ਵਿਵੇਕਾਨੰਦ ਕਿਸ ਤਰ੍ਹਾਂ ਇਕੱਲੇ ਹਿੰਦੁਸਤਾਨ ਦੇ ਵਿਚ ਤੁਰੇ ਫਿਰਦੇ ਨੇ, ਧਰਮ ਦਾ ਪ੍ਰਚਾਰ ਕਰਦੇ ਨੇ, ਕਿਸ ਤਰ੍ਹਾਂ ਉਹ ਸ਼ਿਕਾਗੋ ਦੇ ਵਿਚ ਗਏ, ਕਿਸ ਤਰ੍ਹਾਂ ਉਹ ਵੈਂਕੂਵਰ ਚ ਗਏ, ਕਿਸ ਤਰ੍ਹਾਂ ਉਹ ਵੱਖ ਵੱਖ ਥਾਵਾਂ ਤੇ ਗਏ, ਕਹਿੰਦੇ ਉਨ੍ਹਾਂ ਨੂੰ ਸਮਝ ਕੇ ਕਿ ਉਨ੍ਹਾਂ ਨਾਲ ਕਿੰਨੀ ਜਾਤੀ ਹੋਈਆਂ ਸਟੇਸ਼ਨ ਦੇ ਉੱਤੇ, ਰੇਲਵੇ ਸਟੇਸ਼ਨ ਦੇ ਲੋਕ ਪੱਥਰ ਮਾਰਦੇ, ਕੁਛ ਕਰਦੇ, ਪਰ ਉਨ੍ਹਾਂ ਨੇ ਆਪਣਾ ਹੌਸਲਾ ਨਹੀਂ ਛੱਡਿਆ। ਕਹਿੰਦੇ ਜਦੋਂ ਮੈਂ ਇੰਡੀਆ ਚ ਆਇਆ ਤਾਂ ਮੈਂ ਵੀ ਇਹ ਸਵਾਮੀ ਵਿਵੇਕਾਨੰਦ ਨੂੰ ਦੇਖ ਕੇ ਫੈਸਲਾ ਕੀਤਾ ਤੇ ਮੇਰੇ ਵਿਚ ਉਨ੍ਹਾਂ ਨੂੰ ਪੜ ਕੇ, ਉਨ੍ਹਾਂ ਨੂੰ ਸਮਝ ਕੇ ਹਜ਼ਾਰ ਗੁਣਾ ਜ਼ਿਆਦਾ ਦੇਸ਼ ਭਗਤੀ ਪੈਦਾ ਹੋਈ। ਰਵਿੰਦਰ ਨਾਥ ਟੈਗੋਰ ਲਿਖਦੇ ਨੇ ਕਿ ਜੇ ਅਸੀਂ ਇੰਡੀਆ ਨੂੰ ਸਮਝਣਾ ਹੋਵੇ ਨਾ ਤਾਂ ਸਾਨੂੰ ਵਿਵੇਕਾਨੰਦ ਦੀ ਲਾਈਫ ਬਾਰੇ ਪੜ੍ਹਨਾ ਪਵੇਗਾ। ਮੈਂ ਤੁਹਾਨੂੰ ਇਮਾਨਦਾਰੀ ਨੇ ਦੱਸਦਾ, ਇਹਨਾਂ ਦੀਆਂ ਬੁੱਕਸ ਤਾਂ ਬਹੁਤ ਨੇ, ਜਿੰਨੀਆਂ ਕੁ ਮੈਂ ਪੜ੍ਹੀਆਂ, ਜਦੋਂ ਇੱਕ ਵਾਰੀ ਸ਼ੁਰੂ ਕਰਦੇ ਹੋ ਨਾ ਫਿਰ ਖਤਮ ਨਹੀਂ ਹੋ ਸਕਦੀ। ਜਿਸ ਤਰ੍ਹਾਂ ਸਾਡੀ ਇੰਡੀਆ ਦੇ ਵਿਚ ਰਮਾਇਣ ਆਉਂਦੀ ਸੀ ਜਾਂ ਮਹਾਭਾਰਤ ਆਉਂਦਾ ਸੀਗਾ, ਫਿਰ ਅਸੀਂ ਪਹਿਲਾਂ ਆ ਕੇ ਬੈਠਦੇ ਹਾਂ ਵੀ ਦੇਖੀਏ ਇੰਨੀ ਇੰਟਰਸਟਿੰਗ ਬੁੱਕਸ ਨੇ। ਸੁਭਾਸ਼ ਚੰਦਰ ਬੋਸ ਜਿਨ੍ਹਾਂ ਨੇ ਆਪਣੀ ਆਜ਼ਾਦ ਹਿੰਦ ਫੌਜ ਬਣਾਈ ਸੀ, ਉਹ ਕਹਿੰਦੇ, ਉਹ ਲਿਖਦੇ ਨੇ ਕਿ ਜੇ ਕਿਤੇ ਮੇਰੇ ਹੁੰਦੇ ਸਵਾਮੀ ਵਿਵੇਕਾਨੰਦ ਜਿਉਂਦੇ ਹੁੰਦੇ ਨਾ ਤਾਂ ਮੈਂ ਅੱਜ ਉਨ੍ਹਾਂ ਦੇ ਚਰਨਾਂ ਵਿਚ ਬੈਠਾ ਹੁੰਦਾ। ਲਾਲ ਬਹਾਦਰ ਸ਼ਾਸਤਰੀ, ਅਬਦੁਲ ਜੇ ਕਲਾਮ ਜਿਹੜੇ ਸਾਡੇ ਰਾਸ਼ਟਰਪਤੀ ਹੋਏ ਨੇ, ਅਟਲ ਬਿਹਾਰੀ ਵਾਜਪਾਈ ਜਿਹੜੇ ਸਾਡੇ ਪ੍ਰਾਈਮ ਮਿਨਿਸਟਰ ਹੋਏ ਨੇ, ਉਹ ਸਵਾਮੀ ਵਿਵੇਕਾਨੰਦ ਦੀ ਲਾਈਫ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਤੇ ਉਨ੍ਹਾਂ ਨੇ ਆਪਣੀ ਲਾਈਫ ਦੇ ਵਿਚ ਸਵਾਮੀ ਵਿਵੇਕਾਨੰਦ ਨੂੰ ਫਾਲੋ ਕੀਤਾ। ਇਹ ਅੱਜ ਦੇ ਜਿਹੜੇ ਸਾਡੇ ਪ੍ਰਧਾਨ ਮੰਤਰੀ ਨੇ ਨਾ ਮੋਦੀ ਸਾਹਿਬ, ਮੈਂ ਪਿਛਲੇ 3-4 ਦਿਨ ਪਹਿਲਾਂ ਮੋਦੀ ਸਾਹਿਬ ਤੇ ਵੀ ਕੀਤਾ ਪੂਰਾ ਡਿਟੇਲ ਦੇ ਵਿਚ, ਕਿ ਜਿਹੜੇ ਅੱਜ ਦੇ ਸਾਡੇ ਪ੍ਰਾਈਮ ਮਿਨਿਸਟਰ ਮੋਦੀ ਨੇ ਨਾ, ਇਨ੍ਹਾਂ ਨੇ ਵਿਵੇਕਾਨੰਦ ਨੂੰ ਖੂਬ ਪੜ੍ਹਿਆ ਤੇ ਇਸ ਕਰਕੇ ਜਦੋਂ ਇਹ 16 ਸਾਲ ਦੇ ਸੀ ਨਾ ਮੋਦੀ ਸਾਹਿਬ, ਇਹ ਸੰਨਿਆਸੀ ਬਣਨਾ ਚਾਹੁੰਦੇ ਸੀਗੇ ਤੇ ਪਰਮਹੰਸ ਜਿਹੜੇ ਵਿਵੇਕਾਨੰਦ ਦੇ ਗੁਰੂ ਸੀਗੇ ਉਨ੍ਹਾਂ ਦਾ ਬਲੂਰ ਦੇ ਵਿਚ ਮੱਠ ਹੈ, ਉੱਥੇ ਉਹ ਨਾਮਦਾਨ ਲੈਣ ਗਏ ਸੀ, ਦੀਕਸ਼ਾ ਲੈਣ ਗਏ ਸੀ, ਪਰ ਉਸ ਟਾਈਮ ਦੇ ਗੁਰੂ ਨੇ ਕਿਹਾ ਕਿ ਨਹੀਂ, ਤੁਸੀਂ ਸੰਨਿਆਸੀ ਨਹੀਂ, ਸਗੋਂ ਤੁਸੀਂ ਰਾਜ ਰਿਸ਼ੀ ਬਣੋ, ਸੰਨਿਆਸੀ ਨਹੀਂ ਰਾਜਨੀਤੀ ਚ ਆਓ ਤੇ ਚੰਗੀ ਰਾਜਨੀਤੀ ਕਰਕੇ ਲੋਕਾਂ ਦਾ ਉਪਕਾਰ ਕਰੋ। ਸੋ ਮੋਦੀ ਜੀ ਵੀ ਸਵਾਮੀ ਵਿਵੇਕਾਨੰਦ ਤੋਂ ਬੜੇ ਪ੍ਰਭਾਵਿਤ ਨੇ। ਇਨ੍ਹਾਂ ਦਾ ਲੈਕਚਰ ਵੀ ਜਦੋਂ ਲਾਲ ਕਿਲ੍ਹੇ ਤੇ ਬੋਲਦੇ ਨੇ, ਕਾਗਜ਼ ਕੂਗਜ਼ ਨਹੀਂ ਲੈ ਕੇ ਮੋਦੀ ਸਾਹਿਬ ਪੜ੍ਹਦੇ, ਜਿਵੇਂ ਵਿਵੇਕਾਨੰਦ ਜਦੋਂ ਵੀ ਜੋ ਦਿਲ ਚ ਆਈ ਕਹਿੰਦੇ ਸੀ ਤੇ ਲੋਕ ਹਿੱਲਦੇ ਨਹੀਂ ਸੀਗੇ ਵੀ ਹੋਰ ਸੁਣੀਏ ਹੋਰ ਸੁਣੀਏ। ਜਿਵੇਂ ਆਪਾਂ ਭਾਗਵਾਨ ਮੂਵੀ ਦੇਖਦੇ ਹਾਂ ਨਾ, ਉਹਦੀ ਅਮਿਤਾਭ ਬੱਚਨ ਦੀ ਜਦੋਂ ਸ਼ੁਰੂ ਹੋ ਜਾਏ ਨੀਂਦ ਨਾ ਹੁੰਦਾ, ਸਭ ਉੱਡ ਜਾਂਦੀ ਹੈ। ਇਸੇ ਤਰ੍ਹਾਂ ਹੀ ਜਿਹੜੇ ਵਿਵੇਕਾਨੰਦ ਦਾ ਜੋ ਲੈਕਚਰ ਸੁਣਦੇ ਸੀਗੇ, ਜੋ ਪ੍ਰਚਾਰ ਸੁਣਦੇ ਸੀ, ਸਤਸੰਗ ਸੁਣਦੇ ਸੀ, ਉਹਨਾਂ ਨੂੰ ਨੀਂਦ ਨਹੀਂ ਆਉਂਦੀ ਸੀ, ਉਹ ਵਾਸੀਆਂ ਨਹੀਂ ਮਾਰਦੇ ਸੀ, ਇੰਨਾ ਇੰਪ੍ਰੈਸਿਵ ਹੁੰਦਾ ਸੀ। ਹੁਣ ਆਪਾਂ ਥੋੜੀ ਜਿਹੀ ਵਿਵੇਕਾਨੰਦ ਦੀ ਲਾਈਫ ਦੇ ਬਾਰੇ ਵੀ ਗੱਲ ਕਰ ਲਈਏ। ਦੇਖੋ ਸਵਾਮੀ ਵਿਵੇਕਾਨੰਦ ਦਾ ਜਿਹੜਾ ਅਸਲੀ ਨਾਂ ਸੀਗਾ ਨਾ, ਉਹ ਸੀਗਾ ਨਰਿੰਦਰ ਕੁਮਾਰ ਦੱਤਾ, ਤੇ ਘਰਦੇ ਉਹਨੂੰ ਨਰੇਨ ਕਹਿੰਦੇ ਸੀਗੇ। ਜਿਸ ਤਰ੍ਹਾਂ ਸਾਡੇ ਮੋਦੀ ਸਾਹਿਬ ਦਾ ਨਾਂ ਨਰਿੰਦਰ ਹੈ, ਨਰਿੰਦਰ, ਤੇ ਮੇਰਾ ਨਾਂ ਵੀ ਨਰਿੰਦਰ ਹੀ ਆਇਆ ਨਾ, ਕਿ ਮੈਂ ਵਿਵੇਕਾਨੰਦ ਬਣਨ ਦੀ ਕੋਸ਼ਿਸ਼ ਕਰਦਾ। ਸੋ ਕੋਈ ਖਾਸ ਗੱਲ ਹੀ ਹੁੰਦੀ ਹੈ। ਔਰ ਇਹਨਾਂ ਦਾ ਜਿਹੜਾ ਜਨਮ ਹੋਇਆ ਸੀ ਨਾ, ਮਕਰ ਸੰਕ੍ਰਾਂਤੀ ਜਾਂ ਲੋਹੜੀ ਤੋਂ ਨੈਕਸਟ ਡੇ ਹੁੰਦਾ, 12 ਜਨਵਰੀ 1863 ਨੂੰ ਹੋਇਆ ਸੀਗਾ, ਤੇ 12 ਜਨਵਰੀ ਨੂੰ ਨੇਸ਼ਨ ਯੂਥ ਡੇ ਦੇ ਤੌਰ ਤੇ ਮਨਾਇਆ ਜਾਂਦਾ, ਕਿਉਂਕਿ ਇਨ੍ਹਾਂ ਨੇ ਯੂਥ ਦੇ ਲਈ ਬੜਾ ਕੰਮ ਕੀਤਾ, ਉਹਦੇ ਵਿਚ ਬੜੀ ਜਾਗਰਤੀ ਪੈਦਾ ਕੀਤੀ। ਸਵਾਮੀ ਜੀ ਦੇ ਜਿਹੜੇ ਫਾਦਰ ਸੀਗੇ, ਉਹ ਉਸ ਟਾਈਮ ਕਲਕੱਤਾ ਹਾਈ ਕੋਰਟ ਦੇ ਸਰਕਾਰੀ ਵਕੀਲ ਸੀ, ਅਟੋਰਨੀ ਸੀ, ਨਾਂ ਸੀਗਾ ਉਹਨਾਂ ਦਾ ਵਿਸ਼ਵਨਾਥ ਦੱਤਾ। ਜੋ ਮਰਜ਼ੀ ਸੀਗੀ, ਮੈਨੂੰ ਇੱਕ ਛੋਟੀ ਜਿਹੀ ਗੱਲ ਯਾਦ ਆ ਗਈ, ਹੁਣ ਮੈਂ ਦੱਸਦਾ, ਨਾ ਪੜ੍ਹੀ ਸੀ ਕਿਸੇ ਥਾਂ ਤੇ ਕਿ ਇਹ ਇਹਨਾਂ ਦੇ ਫਾਦਰ ਜਦੋਂ ਉਹਨਾਂ ਦਾ ਆਫਿਸ ਹੁੰਦਾ ਸੀ ਵਕੀਲ ਦਾ, ਤੇ ਉਹ ਸਿਗਾਰ ਨਹੀਂ ਹੁੰਦੀ, ਸਿਗਾਰ ਨਹੀਂ ਮਤਲਬ ਲੱਕੜੀ ਦੀ ਚਿਲਮ ਜੀ ਲਾ ਕੇ ਮੂਹਰੇ ਲਾ ਕੇ ਪੀਂਦੇ ਨੇ, ਤੇ ਉਹਨਾਂ ਨੇ ਡੱਬੇ ਚ ਆ ਕੇ ਦੇਖਿਆ ਤੇ ਉਹਦੇ ਵਿਚ ਅਲੱਗ ਅਲੱਗ ਪਈਆਂ ਸੀਗੀਆਂ, ਤੇ ਇਹਨਾਂ ਨੇ ਸਵਾਮੀ ਜੀ ਨੇ ਛੋਟੀ ਜਿਹੀ ਉਮਰ ਸੀਗੀ ਤੇ ਇੱਕ ਡੱਬੇ ਚੁੱਕ ਕੱਢ ਕੇ ਪੀਣੀ ਸ਼ੁਰੂ ਕਰਤੀ, ਦੂਜੇ ਚੋਂ ਜੋ ਪੀਣ ਲੱਗ ਗਏ ਤੇ ਇਹਦੇ ਫਾਦਰ ਆ ਕੇ ਬੜੇ ਗੁੱਸੇ, ਕਹਿੰਦੇ ਆਹ ਤੂੰ ਕਿਉਂ ਪੀਣ ਲੱਗਿਆ, ਤੈਨੂੰ ਪਤਾ ਨਹੀਂ ਇਟਸ ਓਨਲੀ ਮੈਂਟ ਫਾਰ ਸ਼ਡਿਊਲ ਕਾਸਟ। ਉਹਨਾਂ ਨੇ ਵੀ 2 ਰੱਖੀਆਂ ਸੀ ਤੇ ਸਵਾਮੀ ਜੀ ਕਹਿੰਦੇ ਡੈਡ ਮੈਂ ਦੋਨੇ ਪੀ ਕੇ ਦੇਖੀਆਂ, ਮੈਨੂੰ ਤਾਂ ਕੋਈ ਫਰਕ ਨਹੀਂ ਲੱਗਿਆ। ਸੋ ਬਚਪਨ ਦੇ ਵਿਚ ਹੀ ਜਾਤ ਪਾਤ ਦੇ ਵਿਚ ਇਹ ਵਿਸ਼ਵਾਸ ਨਹੀਂ ਕਰਦੇ ਸੀ। ਮਾਤਾ ਸੀ ਭੁਵਨੇਸ਼ਵਰੀ ਦੇਵੀ, ਸ਼ਿਵਜੀ ਮਹਾਰਾਜ ਦੀ ਬਹੁਤ ਜ਼ਬਰਦਸਤ ਭਗਤ ਸੀਗੀ। ਕਹਿੰਦੇ ਨੇ ਕਿ ਉਹਨਾਂ ਨੂੰ ਸੁਪਨੇ ਦੇ ਵਿਚ ਸ਼ਿਵਜੀ ਮਹਾਰਾਜ ਪ੍ਰਗਟ ਹੋਏ ਤੇ ਕਹਿਣ ਲੱਗੇ ਤੇਰੀ ਮੈਂ ਕੁੱਖ ਦੇ ਵਿਚੋਂ ਜਨਮ ਲੈਣ ਲੱਗਿਆ ਤੇ ਜਿਹੜਾ ਬੱਚਾ ਤੇਰੇ ਪੇਟ ਚੋਂ ਆਏਗਾ ਉਹ ਦੁਨੀਆਂ ਦਾ ਇੱਕ ਮਹਾਨ ਸੰਤ ਬਣੇਗਾ। ਕਹਿੰਦੇ ਨੇ ਹੋਣਹਾਰ ਬਿਰਵਾ ਕੇ ਚਿਕਨੇ ਚਿਕਨੇ ਪਾਤ ਬਚਪਨ ਚ ਹੀ ਦੂਜਿਆਂ ਦੀਆਂ ਗੱਲਾਂ। 3 ਸਾਲ ਦੀ ਉਮਰ ਦੇ ਵਿਚ ਜਦੋਂ ਮਾਂ ਨੇ ਨਵਾਉਣਾ ਤਾਂ ਉਹਨੇ ਸਿਰ ਚ ਪਾਣੀ ਪਾਉਣਾ ਤੇ ਨਾਲ ਇਹਨਾਂ ਦੇ ਕੰਨ ਦੇ ਵਿਚ ਸ਼ਿਵਜੀ ਦਾ ਜਿਹੜਾ ਮੰਤਰ ਹੈ ਓਮ ਨਮੋ ਸ਼ਿਵਾਏ ਓਮ ਨਮੋ ਸ਼ਿਵਾਏ ਜਦੋਂ ਮੰਤਰ ਪੜ੍ਹਨਾ ਤੇ ਮੰਤਰ ਪੜ੍ਹਦੇ ਪੜ੍ਹਦੇ ਹੀ ਕਹਿੰਦੇ ਨੇ ਸਵਾਮੀ ਵਿਵੇਕਾਨੰਦ ਦੀ ਸੁਰਤ ਲੱਗ ਜਾਂਦੀ ਸੀ। ਸੱਚੀ ਗੱਲ ਹੈ, ਇਹ ਨਹੀਂ ਵੀ 80 ਸਾਲ ਦੀ ਲੱਗਣੀ ਹੈ, ਸੁਰਤ ਤਾਂ ਇਹੀ ਹੈ, ਪਤਾ ਨਹੀਂ ਰੂਹ ਕਿੱਥੋਂ ਆਈ ਹੁੰਦੀ ਹੈ। ਸੋ ਬਚਪਨ ਦੇ ਵਿਚ ਹੀ 3 ਸਾਲ ਦੀ ਉਮਰ ਦੇ ਵਿਚ ਹੀ ਇਹਨਾਂ ਨੂੰ ਦਾਨ ਦੇਣ ਦਾ ਬੜਾ ਸ਼ੌਕ ਸੀਗਾ। ਘਰ ਦੇ ਵਿਚ ਜਦੋਂ ਸਾਧੂ ਮਹਾਤਮਾ ਆਉਂਦੇ ਕੋਈ ਦਾਨ ਮੰਗਦੇ ਕੱਪੜਾ ਲੀੜਾ ਦਾਣੇ ਤਾਂ ਇਹ ਜਿਹੜਾ ਵੀ ਕੁਛ ਮੂਹਰੇ ਹੁੰਦਾ ਸੀ ਉਹ ਦੇ ਜਾਂਦੇ ਸੀ। ਇੱਥੋਂ ਤੱਕ ਕਿਹਾ ਜਾਂਦਾ ਕਿ ਇਹਨਾਂ ਨੇ ਆਪਣੀ ਮਾਂ ਦੀ ਸਾੜੀ ਜਿਹੜੀ ਵਿਆਹ ਦੇ ਟਾਈਮ ਤੇ ਸੀ ਨਾ ਇੰਪੋਰਟੈਂਟ ਹੁੰਦੀ ਹੈ ਸੁਹਾਗਣ ਦੀ, ਉਹ ਵੀ ਚੱਕ ਕੇ ਸਾਧੂਆਂ ਨੂੰ ਦਾਨ ਕਰਤੀ। ਸ਼ਰਾਰਤੀ ਸੀਗੇ ਬਚਪਨ ਚ, ਸ਼ਰਾਰਤੀ ਨਹੀਂ ਫਿਰ ਉਹਦਾ ਗੱਲ ਵੀ ਨਹੀਂ ਬਣਦੀ, ਸ਼ਰਾਰਤੀ ਸੀ ਜਦੋਂ ਸਾਧੂ ਹੋਣੇ ਗਲੀ ਦੇ ਵਿਚ ਤੇ ਇਹਨਾਂ ਦੀ ਮਾਂ ਚੱਕ ਕੇ ਇਹਨਾਂ ਨੂੰ ਕੋਠੇ ਦੇ ਭੇਜ ਦਿੰਦੀ ਬੰਦ ਕਰ ਦਿੰਦੀ ਕਮਰੇ, ਤੇ ਸ਼ਰਾਰਤੀ ਸੀਗੇ ਇਹਨਾਂ ਨੇ ਉੱਪਰੋਂ ਦਰਵਾਜ਼ਾ ਖੋਲ ਕੇ ਉੱਥੋਂ ਸਿੱਟ ਦਿੰਦੇ ਸੀ। ਇੱਕ ਬੜੀ ਇੰਟਰਸਟਿੰਗ ਗੱਲ ਹੈ ਕਿ ਮਾਂ ਬਾਪ ਘਰੇ ਨਹੀਂ ਸੀਗੇ, ਬਾਹਰ ਬੈਠੇ ਸੀਗੇ, ਉਹ ਬਾਜ਼ਾਰ ਗਏ ਹੋਣਗੇ ਕਿਤੇ ਮੈਨੂੰ ਤਾਂ ਨਹੀਂ ਪਤਾ। ਤੇ ਜਦੋਂ ਸਾਧੂ ਸੰਤ ਆਏ ਤਾਂ ਇਹਨਾਂ ਦੇ ਧੋਤੀ ਬੰਨੀ ਹੁੰਦੀ ਸੀ ਕਿਉਂਕਿ ਬੰਗਾਲ ਦੇ ਵਿਚ ਰਿਵਾਜ਼ ਹੈ ਧੋਤੀ, ਇਹਨਾਂ ਨੇ ਆਪਣੀ ਧੋਤੀ ਖੋਲਦੀ ਤੇ ਆਪ ਤੁਹਾਨੂੰ ਪਤਾ ਵਿੱਚ ਕੀ ਨਿਕਲਣਾ, ਨੰਗੇ ਹੀ ਹੋ ਗਏ। ਜਦੋਂ ਮਾਂ ਬਾਪ ਆਏ ਤੂੰ ਨੰਗਾ ਤੁਰਿਆ ਫਿਰਦਾ, ਉਹ ਕਹਿੰਦੇ ਸਾਧੂਆਂ ਨੂੰ ਮੈਂ ਧੋਤੀ ਦੇਤੀ। ਸੋ ਇੰਨੇ ਇਹ ਦਾਨ ਕਰਨ ਵਾਲੇ ਬੰਦੇ ਸੀ, ਪਰਉਪਕਾਰ ਵਾਲੇ ਬੰਦੇ ਸੀਗੇ। ਕਹਿੰਦੇ ਸਵਾਮੀ ਜਦੋਂ ਸਕੂਲ ਚ ਗਏ ਨਾ, ਉਹ ਸਕੂਲ ਤੋਂ ਜਦੋਂ ਘਰ ਆਉਂਦੇ ਸੀਗੇ ਉਹ ਸ਼ਮਸ਼ਾਨ ਘਾਟ ਫਿਊਨਰਲ ਜਿਹੜਾ ਹੁੰਦਾ, ਸ਼ਮਸ਼ਾਨ ਘਾਟ ਜਿੱਥੇ ਮੁਰਦੇ ਫੂਕੇ ਜਾਂਦੇ ਨੇ, ਉਹਦੇ ਕੋਲੋਂ ਦੀ ਹੋ ਕੇ ਲੰਘਣਾ ਪੈਂਦਾ ਸੀਗਾ। ਤੇ ਉਸ ਟਾਈਮ ਲੋਕਾਂ ਦਾ ਵਿਸ਼ਵਾਸ ਸੀਗਾ ਕਿ ਸ਼ਮਸ਼ਾਨ ਘਾਟ ਦੇ ਵਿੱਚ ਜਿਹੜਾ ਇੱਕ ਦਰਖਤ ਹੈ ਨਾ, ਉਹਦੇ ਉੱਤੇ ਭੂਤ ਰਹਿੰਦੇ ਨੇ, ਜਿਹੜਾ ਵੀ ਦਰਖਤ ਦੇ ਕੋਲੇ ਜਾਊ ਭੂਤ ਉਹਨੂੰ ਮਾਰ ਕੇ ਖਾ ਜਾਂਦੇ ਨੇ। ਖਾਧਾ ਖੁਦਾ ਜੇ ਪੁੱਛੋ ਵੀ ਕਿਹਨੇ ਖਵਾਇਆ, ਕਿਹਨੇ ਖਾਧਾ, ਇਹ ਨਹੀਂ ਪਤਾ ਵੀ ਖਾਂਦਾ ਜੀ। ਕਹਿੰਦੇ ਸਵਾਮੀ ਜੀ ਦਾ ਇਹ ਵਿਸ਼ਵਾਸ ਹੋ ਗਿਆ ਸੀਗਾ ਵੀ ਲੋਕਾਂ ਦੀਆਂ ਸੂਈਆਂ ਸਲਾਈਆਂ ਗੱਲਾਂ ਤੇ ਵਿਸ਼ਵਾਸ ਨਾ ਕਰੋ। ਇਸ ਕਰਕੇ ਜਦੋਂ ਉਹ ਸਕੂਲ ਤੋਂ ਘਰ ਆਉਂਦੇ ਤੇ ਰਸਤੇ ਚ ਸ਼ਮਸ਼ਾਨ ਘਾਟ ਪੈਂਦਾ ਸੀ ਤਾਂ ਉੱਥੇ ਸੀਗਾ ਦਰਖਤ, ਇਹ ਦਰਖਤ ਦੇ ਉੱਤੇ ਚੜ ਕੇ ਸਮਾਧੀ ਦੇ ਵਿਚ ਭਗਤੀ ਕਰਦੇ ਸੀ, ਮੈਡੀਟੇਸ਼ਨ ਕਰਦੇ ਸੀ। ਜਦੋਂ ਲੋਕਾਂ ਨੇ ਦੇਖਿਆ ਵੀ ਇਹ ਤਾਂ ਨਰਿੰਦਰ ਦੱਤਾ ਜਿਹੜਾ ਉਹਨਾਂ ਦਾ ਨਾਂ ਸੀ ਅਸਲੀ, ਵੀ ਇਹ ਤਾਂ ਪਾਠ ਕਰਦਾ, ਵੀ ਜੇ ਭੂਤ ਹੁੰਦੇ ਇਹਨੂੰ ਨਾ ਖਾ ਜਾਂਦੇ ਤਾਂ ਮਤਲਬ ਸਭ ਪਖੰਡ ਹੈ। ਸੋ ਲੋਕਾਂ ਦਾ ਹੌਲੀ ਹੌਲੀ ਵਿਸ਼ਵਾਸ ਟੁੱਟ ਗਿਆ। ਇਹ ਸਵਾਮੀ ਜੀ ਅਨਪੜ੍ਹ ਨਹੀਂ ਸੀਗੇ, ਪਹਿਲਾਂ ਇਹਨਾਂ ਨੇ ਗ੍ਰੈਜੂਏਸ਼ਨ ਕੀਤੀ ਤੇ ਫਿਰ ਲਾਅ ਦੀ ਡਿਗਰੀ ਵੀ ਕੀਤੀ। ਤੇ ਇਹ ਕਹਿੰਦੇ ਨੇ ਬਚਪਨ ਚ ਵੀ ਇਹ ਆਊਟਸਪੋਕਨ ਬਹੁਤ ਸੀਗੇ, ਕਈ ਤਾਂ ਬੜੇ ਮਿੱਠੇ ਜਿਹੇ ਹੁੰਦੇ ਨਾ ਗੱਲਾਂ ਗੋਲ ਮੋਲ ਕਰਕੇ, ਜਾਂ ਮੈਂ ਕੀ ਲੈਣਾ, ਇਹ ਜਿਹੜੀ ਵੀ ਗੱਲ ਕਰਦੇ ਸੀ ਬੜੀ ਸਪਸ਼ਟ ਕਰਦੇ ਸੀ। ਕੋਈ ਵੀ ਸਵਾਲ ਕਰਨਾ ਹੁੰਦਾ ਦਿਲ ਚ ਗੱਲ ਹੁੰਦੀ, ਸਿੱਧਾ ਸਿੱਧਾ ਕੁਐਸਚਨ। ਕਹਿੰਦੇ ਨੇ ਜਦੋਂ ਵੀ ਕੋਈ ਸਾਧੂ ਮਹਾਤਮਾ ਸੰਤ ਇਹਨਾਂ ਦੇ ਘਰੇ ਆਉਂਦਾ, ਗਲੀ ਚ ਆਉਂਦਾ, ਕੋਈ ਸਤਸੰਗ ਕਰਨ ਆਉਂਦਾ ਤੇ ਇਹਨਾਂ ਨੂੰ ਉਹਨਾਂ ਨਾਲ ਸਾਧੂ ਸੰਤ ਨੂੰ ਮਿਲਣ ਦਾ ਮੌਕਾ ਮਿਲਦਾ, ਇਹ ਸਿੱਧਾ ਹੀ ਸਵਾਲ ਪੁੱਛਦੇ ਸੀ ਸਾਧੂ ਮਹਾਤਮਾ ਨੂੰ। ਕਿਉਂਕਿ ਜਿੰਨੇ ਵੀ ਸਾਧੂ ਮਹਾਤਮਾ ਉਹ ਕਹਿੰਦੇ ਹੁੰਦੇ ਸੀਗੇ ਵੀ ਵੇਦਾਂ ਚ ਆਹ ਲਿਖਿਆ, ਉਪਨਿਸ਼ਦ ਚ ਆਹ ਲਿਖਿਆ, ਕ੍ਰਿਸ਼ਨ ਜੀ ਮਹਾਰਾਜ ਆਹ ਕਹਿੰਦੇ ਨੇ, ਰਾਮ ਚੰਦਰ ਜੀ ਆਹ ਕਹਿੰਦੇ ਨੇ, ਹਾਂਜੀ ਪਰਮਾਤਮਾ ਹੈਗਾ, ਪਰਮਾਤਮਾ ਤੋਂ ਡਰ ਕੇ ਰਹੋ, ਹਾਂਜੀ ਪਰਮਾਤਮਾ ਨੇ ਸਾਰੀ ਦੁਨੀਆਂ ਪੈਦਾ ਕੀਤੀ ਹੈ, ਇਹ ਸਾਰੇ ਆਪਾਂ ਹੁਣ ਵੀ ਕਹਿੰਦੇ ਨੇ ਸਾਧੂ ਸੰਤ ਮਹਾਤਮਾ। ਪਰ ਇਹ ਉਹਨਾਂ ਸਾਧੂ ਸੰਤ ਮਹਾਤਮਾ ਨੂੰ ਪੁੱਛਦੇ ਸੀ ਕਿ ਹੈਵ ਯੂ ਐਵਰ ਸੀਨ ਗੋਡ, ਤੁਸੀਂ ਰੱਬ ਦੀਆਂ ਗੱਲਾਂ ਦਾ ਕਰਦੇ ਹੋ ਪਰ ਤੁਸੀਂ ਆਪ ਵੀ ਦੇਖਿਆ? ਸਾਰੇ ਚੁੱਪ ਕਰ ਜਾਂਦੇ ਸੀ ਕਿਉਂਕਿ ਪੜ੍ਹ ਪੜ੍ਹ ਕੇ ਹੀ ਪੜ੍ਹ ਪੜ੍ਹ ਪੰਡਿਤ ਔਰਾਂ ਸਮਝਾਏ। ਇਹਨਾਂ ਦੇ ਦਿਲ ਦੇ ਵਿੱਚ ਬਚਪਨ ਤੋਂ ਹੀ ਤੜਪ ਸੀਗੀ ਕਿ ਮੈਂ ਪਰਮਾਤਮਾ ਨੂੰ ਦੇਖਣਾ ਜੀ, ਜਿਹਦੀ ਸਾਰੇ ਲੋਕ ਗੱਲ ਕਰਦੇ ਪਰਮਾਤਮਾ ਹੈ ਕਿਹੋ ਜਿਹਾ, ਕਿੱਥੇ ਰਹਿੰਦਾ, ਉਹਦੀ ਕਿਹੋ ਜਿਹੀ ਪਾਵਰ ਹੈ। ਜਦੋਂ ਕਹਿੰਦੇ ਲਾਅ ਕਰਨ ਗਏ ਨਾ ਕਾਲਜ ਦੇ ਵਿੱਚ ਤਾਂ ਇਹਨਾਂ ਨੂੰ ਇੱਕ ਗੋਰਾ ਪ੍ਰੋਫੈਸਰ ਮਿਲਿਆ, ਉਹਦੇ ਨਾਲ ਗੱਲਬਾਤ ਕਰਦੇ ਕਿਉਂਕਿ ਤੜਫ ਸੀ ਅੰਦਰੋਂ ਪਰਮਾਤਮਾ ਨਾਲ ਮਿਲਦੀ। ਉਹ ਗੋਰੇ ਪ੍ਰੋਫੈਸਰ ਨੇ ਇਹਨਾਂ ਨੂੰ ਦੱਸਿਆ ਵੀ ਨਰੇਨ, ਜੇ ਤੂੰ ਪਰਮਾਤਮਾ ਨੂੰ ਵਾਕਈ ਚਾਹੁੰਦਾ ਕੋਈ ਇਹੋ ਜਿਹਾ ਬੰਦਾ ਹੋਵੇ ਜਿਹਨੇ ਪਰਮਾਤਮਾ ਦੇਖਿਆ, ਤਾਂ ਮੈਂ ਸੁਣਿਆ ਕਿ ਰਾਮ ਕ੍ਰਿਸ਼ਨ ਪਰਮਹੰਸ ਜਿਹੜੀ ਕਿ ਕਾਲੀ ਦੇਵੀ ਦੇ ਇੱਕ ਬਹੁਤ ਵੱਡੇ ਭਗਤ ਨੇ, ਉਹ ਬੜੀਆਂ ਉੱਚੀਆਂ ਤੇ ਸੁੱਚੀਆਂ ਗੱਲਾਂ ਕਰਦੇ ਨੇ, ਹਰ ਵਕਤ ਅੰਦਰ ਹੀ ਰਹਿੰਦੇ ਨੇ, ਸਮਾਧੀ ਚ ਰਹਿੰਦੇ ਨੇ, ਸ਼ਾਇਦ ਉਹਨਾਂ ਨੇ ਪਰਮਾਤਮਾ ਦੇਖਿਆ ਹੋਵੇ। ਬਾਕੀ ਤਾਂ ਸਭ ਕਿਤਾਬਾਂ ਚੋਂ ਬੜ ਕੇ ਗੱਲਾਂ ਕਰਦੇ ਨੇ, ਅੱਜ ਵੀ ਜਿਹੜੇ ਬਾਬੇ ਨੇ ਸੋਚਦੇ ਨੇ ਵੀ ਸਾਡਾ ਬਾਬਾ ਟੌਪ ਦਾ, ਲੱਖਾਂ ਕਰੋੜਾਂ ਉਹਨਾਂ ਦੇ ਭਗਤ ਨੇ ਦੁਨੀਆ ਚ ਖਿਲਰੇ ਵੇ, ਉਹ ਗੱਲਾਂ ਕਿਤਾਬਾਂ ਚੋਂ ਪੜ੍ਹ ਕੇ ਕਰਦੇ ਨੇ, ਆਪ ਤਾਂ ਉਹਨਾਂ ਨੂੰ ਟਾਈਮ ਹੀ ਨਹੀਂ ਮਿਲਦਾ ਮੋਦੀ ਤੋਂ ਖੇੜਾ ਛਡਾਉਣ ਦਾ, ਇੱਧਰ ਉੱਧਰ ਭੱਜੇ ਫਿਰਦੇ ਨੇ, ਪਰ ਆਪ ਜਿੰਨਾ ਚਿਰ ਤੁਸੀਂ ਆਪ ਨਹੀਂ ਮਿਹਨਤ ਕਰਦੇ ਲੱਭਦੇ ਨਹੀਂ ਤੁਸੀਂ। ਸੋ ਰਾਮ ਕ੍ਰਿਸ਼ਨ ਪਰਮਹੰਸ ਦੇ ਬਾਰੇ ਇਹ ਸੀ ਵੀ ਉਹ ਕੁਟੀਆ ਦੇ ਵਿੱਚ ਆਪਣੇ ਮੰਦਰ ਚ ਰਹਿੰਦੇ ਹਰ ਵਕਤ, ਸ਼ਾਇਦ ਉਹਨਾਂ ਨੇ ਪਰਮਾਤਮਾ ਦੇਖਿਆ ਹੋਵੇ। ਸੋ ਕਹਿੰਦੇ ਨੇ ਵਿਵੇਕਾਨੰਦ ਜੀ ਦੇ ਅੰਦਰ ਤੜਫ ਸੀ ਤੇ ਉਹਨਾਂ ਨੂੰ ਮਿਲਣ ਲਈ ਉਹ ਮੰਦਰ ਚ ਚਲੇ ਗਏ। ਜਦੋਂ ਉਹ ਮੰਦਰ ਚ ਗਏ ਤਾਂ ਦੇਖਿਆ ਕਿ ਦਰਵਾਜ਼ਾ ਬੰਦ ਸੀ। ਦਰਵਾਜ਼ਾ ਸਵਾਮੀ ਜੀ ਨੇ ਨੌਕ ਕੀਤਾ ਤੇ ਜਦੋਂ ਨੌਕ ਕੀਤਾ ਤੇ ਅੰਦਰੋਂ ਪਰਮਹੰਸ ਜੀ ਨੇ ਬੋਲੇ ਆਏ, ਜਦੋਂ ਆਪਾਂ ਦਰਵਾਜ਼ਾ ਖੜਕਾਉਂਦੇ ਹਾਂ ਕਹਿੰਦੇ ਕੌਣ, ਆਪਾਂ ਇਹੀ ਕਹਿੰਦੇ ਜੇ ਕੋਈ ਦਰਵਾਜ਼ਾ ਕੌਣ ਹੈ ਭਾਈ ਕੌਣ। ਜਦੋਂ ਵਿਵੇਕਾਨੰਦ ਜੀ ਨੇ ਕਿਹਾ ਕੌਣ, ਕਹਿੰਦਾ ਮੈਂ ਆਹੀ ਤਾਂ ਜਾਣਨਾ ਆ ਕਿ ਮੈਂ ਕੌਣ ਆ, ਮੈਨੂੰ ਪਤਾ ਹੀ ਨਹੀਂ ਮੈਂ ਕੌਣ ਹੈ ਨਾ, ਰੂਹਾਨੀ ਦੀ ਗੱਲ। ਕਹਿੰਦੇ ਨੇ ਪਰਮਹੰਸ ਨੇ ਦਰਵਾਜ਼ਾ ਖੋਲਤਾ, ਬੈਠੇ ਕਿਸ ਤਰ੍ਹਾਂ ਆਏ, ਬਜਾਏ ਇਹ ਉਧਰ ਕਹਾਣੀ ਪਾਉਂਦੇ, ਵਿਵੇਕਾਨੰਦ ਜੀ ਨੇ ਸਿੱਧਾ ਹੀ ਪੁੱਛ ਲਿਆ ਪਰਮਹੰਸ ਮਹਾਰਾਜ ਜੀ ਨੂੰ ਕਿ ਹੈਵ ਯੂ ਸੀਨ ਗੋਡ, ਪਰਮਾਤਮਾ ਤੁਸੀਂ ਦੇਖਿਆ। ਸੁਣ ਪਤਾ ਪਰਮਹੰਸ ਜੀ ਕੀ ਕਹਿੰਦੇ, ਉਹ ਵੀ ਬੜੇ ਸਪਸ਼ਟ ਸੀਗੇ ਕਿਉਂਕਿ ਅੱਗੇ ਦਿਲ ਦੇ ਸਾਫ਼ ਹੁੰਦੇ ਸੀ। ਅੱਜ ਕੱਲ੍ਹ ਕਰਕੇ ਸ਼ੈਤਾਨ ਨਹੀਂ ਹੁੰਦੇ ਸੀ, ਮਿੱਠੀਆਂ ਭੋਲੀਆਂ ਭਾਲੀਆਂ ਗੱਲਾਂ ਕਰਨ ਵਾਲੇ ਸਾਫ਼ ਹੁੰਦੇ ਸੀ। ਰਾਮ ਕਿਸ਼ਨ ਪਰਮਹੰਸ ਕਹਿੰਦੇ, ਜਦੋਂ ਇਹਨਾਂ ਨੇ ਕਹਿੰਦੇ ਹੈਵ ਯੂ ਸੀਨ ਗੋਡ, ਰਾਮ ਕਿਸ਼ਨ ਪਰਮਹੰਸ ਕਹਿੰਦੇ ਨੇ ਯੈਸ ਆਈ ਹੈਵ ਸੀ, ਆਈ ਸੀ ਗੋਡ ਜਸਟ ਐਜ ਆਈ ਸੀ ਯੂ ਹੀਅਰ। ਕਹਿੰਦੇ ਜਿਵੇਂ ਤੂੰ ਮੇਰੇ ਸਾਹਮਣੇ ਖੜਾ ਨਾ, ਇਸੇ ਤਰ੍ਹਾਂ ਮੈਨੂੰ ਲੱਗ, ਮੈਂ ਪਰਮਾਤਮਾ ਨੂੰ ਦੇਖਿਆ, ਪਰਮਾਤਮਾ ਮੇਰੇ ਸਾਹਮਣੇ ਖੜਾ। ਜਦੋਂ ਉਹਨਾਂ ਨੇ ਇਹ ਗੱਲ ਕਹੀ ਤੇ ਇਹਨਾਂ ਦੀਆਂ ਤਾਂ ਅੰਦਰੋਂ ਹਿੱਲ ਗਏ, ਰੋਣ ਲੱਗ ਪਏ, ਉਹਨਾਂ ਦੇ ਚਰਨਾਂ ਚ ਢੇਰੀ ਹੋ ਗਏ। ਕਹਿੰਦੇ ਮੈਨੂੰ ਨਾਮਦਾਨ ਦਿਓ, ਇਹਨਾਂ ਨੂੰ ਉਦੋਂ ਹੀ ਦਿਸ ਗਿਆ ਵੀ ਇਹ ਪਰਮਾਤਮਾ ਹੀ ਹੈ। ਸੋ ਪਰਮਹੰਸ ਜੀ ਨੇ ਇਹਨਾਂ ਨੂੰ ਸਮਝਾਇਆ ਦਕਸ਼ਨਾ ਦੇਣ ਤੋਂ ਬਾਅਦ ਕਿ ਇਫ ਯੂ ਵੀਪ ਸਿੰਸੀਅਰਲੀ ਫਾਰ ਗੋਡ, ਦਾ ਗੋਡ ਮੈਨੀਫੈਸਟ ਹਿਮਸੈਲਫ। ਜੇ ਤੁਹਾਡੇ ਅੰਦਰ ਤੜਫ ਹੋਵੇ, ਤੁਹਾਡੀਆਂ ਅੱਖਾਂ ਚ ਹੰਝੂ ਆਉਣ ਕਿ ਮੈਂ ਪਰਮਾਤਮਾ ਨੂੰ ਮਿਲਣਾ, ਪਰਮਾਤਮਾ ਨੂੰ ਮਿਲਣਾ, ਪਰਮਾਤਮਾ ਨੂੰ ਮਿਲਣਾ, ਫਿਰ ਪਰਮਾਤਮਾ ਕਿਸੇ ਨਾ ਕਿਸੇ ਤਰੀਕੇ ਨਾਲ ਤੁਹਾਡੇ ਸਾਹਮਣੇ ਪ੍ਰਗਟ ਹੋ ਜਾਂਦਾ। ਰਾਮ ਕਿਸ਼ਨ ਪਰਮਹੰਸ ਦੀ ਜਦੋਂ ਇਹ 23 ਸਾਲ ਦੇ ਸੀ, 63 ਚ ਜੰਮੇ ਸੀ ਨਾ, 86 ਹੋ ਗਿਆ, 23 ਸਾਲ ਜੋੜ ਲਓ, 1886 ਦੇ ਵਿੱਚ ਰਾਮ ਕਿਸ਼ਨ ਜੀ ਦੀ ਹੋ ਗਈ ਡੈਥ ਤੇ ਇਹ ਉਸ ਗੱਦੀ ਦੇ ਉੱਤੇ, ਰਾਮ ਕਿਸ਼ਨ ਪਰਮਹੰਸ ਜੀ ਦੀ ਗੱਦੀ ਤੋਂ ਬਾਅਦ ਇਹ ਉਹਨਾਂ ਨੂੰ ਇਹਨਾਂ ਨੇ ਗੱਦੀ ਸੰਭਾਲੀ ਤੇ ਆਪਣੇ ਗੁਰੂ ਦੀਆਂ ਟੀਚਿੰਗ ਦਾ ਪ੍ਰਚਾਰ ਕਰਨ ਲਈ ਪੈਦਲ ਹਵਾਈ ਜਹਾਜ਼ ਜਾਂ ਹੈਲੀਕਾਪਟਰ ਨਹੀਂ ਰੱਖਿਆ ਸੀ, ਮਹਿੰਗੀਆਂ ਕਾਰਾਂ ਨਹੀਂ ਰੱਖੀਆਂ ਸੀ, ਨੰਗੇ ਪੈਰ ਹੀ ਉਹੀ ਤਿੰਨ ਕੱਪੜੇ, ਇੱਕ ਧੋਤੀ, ਇੱਕ ਕਮੀਜ਼ ਤੇ ਪਗੜੀ ਤੇ ਨਾਲ ਪਰਨਾ, ਪਰਨਾ ਹੁੰਦਾ ਜੋ ਕਿਤੇ ਨਹਾਉਣਾ ਹੁੰਦਾ, ਪਰਨਾ ਖੋਲ ਕੇ ਤੇਲ ਬੰਨ ਕੇ ਨਹਾ ਲੈਂਦੇ ਸੀ, ਸੁਕਾ ਕੇ ਫਿਰ ਉੱਥੇ ਬੰਨ ਲੈਂਦੇ ਸੀ ਤੇ ਇੱਕ ਸੋਟੀ। ਅੱਜ ਵਾਲੇ ਗੁਰੂ ਨਹੀਂ ਸੀਗੇ ਦਿਖਾਵੇ ਦੇ ਕਿ ਵਧੀਆ ਦਾੜੀਆਂ, ਉਹ ਵੀ ਕਲਰ ਕਰਾਈਆਂ ਆਉਂਦੀਆਂ ਚਿੱਟੀਆਂ ਰੱਖ ਕੇ, ਬਾਹਰੇ ਬੰਦਿਆਂ ਨੇ, ਸਾਰਿਆਂ ਨੂੰ ਨਹੀਂ ਕਹਿੰਦਾ, ਸਾਰਿਆਂ ਨੂੰ ਮੈਂ ਇਸ ਕਰਕੇ ਨਹੀਂ ਕਹਿੰਦਾ ਕਿਉਂਕਿ ਮੈਂ ਦੇਖਿਆ ਨਹੀਂ ਕਦੇ, ਮੈਂ ਸਮਝਦਾ ਵੀ ਕੀ ਕਰਦੇ ਪਖੰਡੀ ਬਾਬੇ, ਇਹ ਅਸਲੀ ਸੰਤ ਸੀਗੇ। ਸੋ ਆਪਣੇ ਗੁਰੂ ਦਾ ਪ੍ਰਚਾਰ ਕਰਨ ਦੇ ਲਈ ਪੈਦਲ ਬੰਬੇ ਵੀ ਗਏ, ਰਾਜਸਥਾਨ ਵੀ ਗਏ, ਕੰਨਿਆ ਕੁਮਾਰੀ ਵੀ ਗਏ, ਯੂਪੀ ਚ ਵਾਰਾਣਸੀ ਗਏ, ਅਯੋਧਿਆ ਗਏ, ਪੰਜਾਬ ਗਏ, ਕਸ਼ਮੀਰ ਗਏ। ਕਹਿੰਦੇ ਨੇ ਕਿ ਜਦੋਂ ਇਹ ਆਪਣੇ ਧਰਮ ਦੇ ਬਾਰੇ, ਰੱਬ ਦੇ ਬਾਰੇ ਗੱਲ ਕਰਦੇ ਸੀਗੇ, ਆਫਕੋਰਸ ਉਦੋਂ ਇੰਨੇ ਵਧੀਆ ਟੀਵੀ, ਅਖਬਾਰ, ਨਿਊਜ਼ ਪੇਪਰ, ਰੇਡੀਓ ਤਾਂ ਹੁੰਦੇ ਨਹੀਂ ਸੀਗੇ। ਸੋ ਰਾਜਸਥਾਨ ਦੇ ਵਿੱਚ ਛੋਟੇ ਛੋਟੇ ਰਾਜੇ ਸੀ, ਰਿਆਸਤਾਂ ਹੁੰਦੀਆਂ ਸੀ। ਰਾਜਸਥਾਨ ਦੀ ਇੱਕ ਰਿਆਸਤ ਦੇ ਵਿੱਚ ਰਾਜਾ ਹੁੰਦਾ ਸੀਗਾ ਮੰਗਲ ਸਿੰਘ, ਉਹਦੇ ਅੰਦਰ ਵੀ ਤੜਫ ਸੀਗੀ, ਉਹ ਵੀ ਬੜਾ ਰੱਬ ਦੇ ਭਗਤ ਸੀਗਾ। ਉਹਨੇ ਜਦੋਂ ਪਤਾ ਲੱਗਿਆ ਕਿ ਸਵਾਮੀ ਵਿਵੇਕਾਨੰਦ ਰਾਜਸਥਾਨ ਚ ਆਏ ਨੇ, ਉਹਨਾਂ ਨੇ ਆਪਣਾ ਦੂਤ ਭੇਜ ਕੇ ਕਿਹਾ ਕਿ ਮੰਗਲ ਸਿੰਘ ਤੁਹਾਨੂੰ ਮਿਲਣਾ ਚਾਹੁੰਦੇ ਨੇ। ਸੋ ਸਵਾਮੀ ਜੀ ਮੰਗਲ ਸਿੰਘ ਦੇ ਰਾਜ ਦਰਬਾਰ ਵਿੱਚ ਗਏ, ਜਦੋਂ ਗਏ ਤਾਂ ਮੰਗਲ ਸਿੰਘ ਸੰਘਾਸਨ ਦੇ ਉੱਤੇ, ਰਾਜ ਗੱਦੀ ਦੇ ਉੱਤੇ ਬੈਠਾ ਸੀ, ਦੋ ਤਿੰਨ ਉਹਦੇ ਸੀਨੀਅਰ ਮਿਨਿਸਟਰ ਬੈਠੇ ਸੀ। ਜਦੋਂ ਸਵਾਮੀ ਜੀ ਗਏ, ਆਫਕੋਰਸ ਮੰਗਲ ਸਿੰਘ ਨੇ ਉਹਨਾਂ ਦਾ ਬਹੁਤ ਜ਼ਿਆਦਾ ਸਤਿਕਾਰ ਕੀਤਾ, ਵੈਲਕਮ ਕੀਤੀ, ਇੱਜ਼ਤ ਮਾਣ ਕੀਤੀ। ਗੱਲਾਂ ਚੱਲਦੀਆਂ ਰਹੀਆਂ ਧਰਮ ਦੇ ਬਾਰੇ। ਮੰਗਲ ਸਿੰਘ ਨੇ ਕਿਹਾ ਕਿ ਸਵਾਮੀ ਜੀ ਮੈਂ ਤੁਹਾਡੀਆਂ ਸਾਰੀਆਂ ਟੀਚਿੰਗਸ ਨੂੰ ਮੰਨਦਾ, ਤੁਸੀਂ ਬੜੇ ਪੜ੍ਹੇ ਲਿਖੇ ਹੋ, ਲਾ ਗ੍ਰੈਜੂਏਟ ਹੋ, ਪਰ ਮੈਨੂੰ ਐਂ ਨਹੀਂ ਸਮਝ ਆਉਂਦੀ ਕਿ ਤੁਸੀਂ ਪੱਥਰਾਂ ਨੂੰ ਰੱਬ ਕਿਵੇਂ ਮੰਨੀ ਜਾਂਦੇ ਹੋ। ਪੱਥਰ ਤਾਂ ਪੱਥਰ ਹੀ ਹੁੰਦੇ ਨੇ, ਪੱਥਰ ਰੱਬ ਕਿਵੇਂ ਹੋ ਸਕਦਾ? ਤੁਹਾਡਾ ਗੁਰੂ ਕਾਲੀ ਦੇਵੀ ਨੂੰ ਮੰਨਦਾ, ਉਹ ਵੀ ਪੱਥਰ ਹੀ ਹੈ, ਤੇ ਤੁਸੀਂ ਵੀ ਪੱਥਰਾਂ ਨੂੰ ਮੰਨੀ ਜਾਂਦੇ ਹੋ, ਪੱਥਰ ਰੱਬ ਕਿਵੇਂ ਹੋ ਸਕਦਾ? ਜਦੋਂ ਇਹਨਾਂ ਨੂੰ ਮੰਗਲ ਸਿੰਘ ਨੇ ਸਵਾਲ ਕੀਤਾ ਵੀ ਪੜ੍ਹੇ ਲਿਖੇ ਹੋ, ਤੁਸੀਂ ਦੱਸੋ ਵੀ ਕਿਉਂ ਯਕੀਨ ਕਰਦੇ ਹੋ ਪੱਥਰਾਂ ਦੇ ਵਿੱਚ, ਤਾਂ ਉਸ ਟਾਈਮ ਰਾਜਾ ਮੰਗਲ ਸਿੰਘ ਦੇ ਪਿੱਛੇ ਉਹਦੀ ਫੋਟੋ ਲੱਗੀ ਸੀ ਲਮਕਦੀ, ਰਾਜੇ ਦੇ ਪਿੱਛੇ, ਸੰਘਾਸਨ ਦੇ ਪਿੱਛੇ, ਰਾਜਗੱਦੀ ਦੇ ਪਿੱਛੇ। ਤਾਂ ਸਵਾਮੀ ਜੀ ਨੇ ਉਹ ਫੋਟੋ ਦੇਖੀ, ਫੋਟੋ ਦੇਖ ਕੇ ਜਿਹੜਾ ਸੀਨੀਅਰ ਮੰਤਰੀ ਸੀ ਉਹਨਾਂ ਦਾ ਕੋਈ, ਉਹਨੂੰ ਕਹਿੰਦੇ ਭਾਈ ਸਾਹਿਬ ਆਹ ਜਿਹੜੀ ਫੋਟੋ ਆ, ਕੈਨ ਯੂ ਗਿਵ ਇਟ ਟੂ ਮੀ। ਇੰਗਲਿਸ਼ ਦੀ ਬੜੀ ਕਮਾਂਡ ਸੀ, ਐਂ ਨਾ ਸੋਚੋ ਵੀ ਅਨਪੜ੍ਹ ਬੰਦਾ ਸੀ, ਇੰਗਲਿਸ਼ ਤਾਂ ਜੇ ਤੁਸੀਂ ਪੜ੍ਹੋਗੇ ਉਹਨਾਂ ਦੇ ਲੈਕਚਰ ਵੀ ਸੁਣੋਗੇ ਪਤਾ ਲੱਗਦਾ ਕਿੰਨੀ ਨਫੀਸ ਇੰਗਲਿਸ਼ ਸੀਗੀ। ਜਦੋਂ ਉਹਨਾਂ ਨੇ ਕਿਹਾ ਮਿਨਿਸਟਰ ਨੂੰ ਕਿ ਕੈਨ ਯੂ ਪਲੀਜ਼ ਗਿਵ ਮੀ ਦਿਸ ਪਿਕਚਰ, ਮੰਤਰੀ ਦੀ ਕੀ ਹਿੰਮਤ ਹੈ ਕਿ ਰਾਜੇ ਦੀ ਪਿਕਚਰ ਲਾ ਲਏ? ਪਰ ਰਾਜੇ ਨੇ, ਮੰਗਲ ਸਿੰਘ ਨੇ ਇਸ਼ਾਰਾ ਕੀਤਾ ਵੀ ਦੇ ਦਿਓ। ਮੰਤਰੀ ਨੇ ਪਿਕਚਰ ਲਾਈ, ਪਿਕਚਰ ਲਾ ਕੇ ਜੋ ਸਵਾਮੀ ਜੀ ਦੇ ਕੋਲੇ ਲੈ ਕੇ ਆਇਆ ਤਾਂ ਸਵਾਮੀ ਜੀ ਉਸ ਮਨਿਸਟਰ ਨੂੰ ਕਹਿੰਦੇ, ਮੰਤਰੀ ਜੀ ਕੈਨ ਯੂ ਸਪਿਟ ਆਨ ਦਿਸ ਪਿਕਚਰ, ਕਿ ਮੰਤਰੀ ਜੀ ਤੁਸੀਂ ਇਹ ਪਿਕਚਰ ਦੇ ਉੱਤੇ ਥੁੱਕੋ। ਜਦੋਂ ਇਹ ਗੱਲ ਕਹੀ ਕਿ ਤੁਸੀਂ ਇਸ ਪਿਕਚਰ ਦੇ ਉੱਤੇ ਥੁੱਕੋ, ਮੰਤਰੀ ਤਾਂ ਹਿੱਲ ਗਿਆ, ਗੁੱਸਾ ਆ ਗਿਆ, ਹੱਲ ਨੂੰ ਹੋ ਗਿਆ, ਪਾਗਲ ਹੈ, ਰਾਜਾ ਸਾਹਮਣੇ ਬੈਠਾ, ਮੈਂ ਰਾਜੇ ਦੇ ਉੱਤੇ ਥੁੱਕਾਂ? ਕਿਉਂਕਿ ਪਿਕਚਰ ਨੂੰ ਵੀ ਉਹ ਰਾਜਾ ਸਮਝ ਰਿਹਾ ਸੀ। ਜਦੋਂ ਰਾਜੇ ਨੂੰ ਵੀ ਗੁੱਸਾ ਆ ਗਿਆ ਕਿ ਇਹ ਕਰੀ ਕੀ ਜਾਂਦਾ, ਮੈਂ ਇਹਨੂੰ ਪੁੱਛਿਆ ਵੀ ਪੱਥਰਾਂ ਵਿੱਚ ਰੱਬ ਕਿਵੇਂ ਹੈ, ਇਹ ਕਹਿੰਦਾ ਤਸਵੀਰ ਦੇ ਉੱਤੇ ਥੁੱਕੋ। ਤੇ ਸਵਾਮੀ ਜੀ ਨੇ ਜਦੋਂ ਇਹ ਗੱਲ ਕਹੀ, ਉਹ ਹੈਜੀਟੇਟ ਕੀਤਾ ਉਹ ਬੰਦੇ ਨੂੰ, ਤਾਂ ਉਹਨਾਂ ਨੇ ਰਾਜੇ ਨੂੰ ਸੰਬੋਧਨ ਕਰਦੇ ਕਿਹਾ, ਮੈਂ ਬੁੱਕ ਦੇ ਵਿੱਚੋਂ ਲੈ ਰਿਹਾ ਸ਼ਬਦ, ਸਵਾਮੀ ਜੀ ਨੇ ਕਿਹਾ, ਸੀ ਯੂਅਰ ਹਾਈਨੈਸ, ਦੋ ਦਿਸ ਇਜ਼ ਨਾਟ ਯੂ ਇਨ ਵਨ ਸੈਂਸ ਬਟ ਇਨ ਅਨਦਰ ਸੈਂਸ ਇਟ ਇਜ਼ ਯੂ, ਕਿ ਰਾਜਨ ਤੁਸੀਂ ਬੁਰਾ ਨਾ ਮੰਨੀਓ, ਇਹ ਜਿਹੜੀ ਤਸਵੀਰ ਹੈ ਇੱਕ ਪਾਸੇ ਤੁਸੀਂ ਹੋ ਤੇ ਇੱਕ ਪਾਸੇ ਤੁਸੀਂ ਨਹੀਂ, ਕਿਉਂਕਿ ਤੁਸੀਂ ਤਾਂ ਗੱਦੀ ਦੇ ਉੱਤੇ ਬੈਠੇ ਹੋ ਤੇ ਆਹ ਜਿਹੜੀ ਤਸਵੀਰ ਹੈ ਇਹ ਸਿਆਹੀ ਦੇ ਨਾਲ, ਪੈਨ ਦੇ ਨਾਲ, ਮੇਖਾਂ ਦੇ ਨਾਲ, ਸ਼ੀਸ਼ੇ ਦੇ ਨਾਲ ਬਣੀ ਹੋਈ ਹੈ, ਪਰ ਤੁਹਾਡਾ ਮੰਤਰੀ ਇਹਨੂੰ ਤੁਸੀਂ ਸਮਝ ਰਹੇ ਹੋ ਵੀ ਮੇਰਾ ਰਾਜ ਹੈ, ਕਿਉਂਕਿ ਇਹਦੀ ਰਾਜਾ ਕਿਉਂ ਸਮਝਦਾ, ਕਿਉਂਕਿ ਇਹਦਾ ਵਿਸ਼ਵਾਸ ਹੈ, ਇਹਦੀ ਸ਼ਰਧਾ, ਇਹਦੀ ਆਸਥਾ ਹੈ। ਬਿਲਕੁਲ ਠੀਕ, ਜਿਹੜੇ ਬੰਦੇ ਪਰਮਾਤਮਾ ਨੂੰ ਪੱਥਰ ਨੂੰ ਦੇਖਦੇ ਨੇ ਵੀ ਇਹ ਸ਼ਿਵਜੀ ਹੈ, ਕਾਲੀ ਦੇਵੀ ਹੈ, ਹਨੁਮਾਨ ਜੀ ਨੇ, ਰਾਮਚੰਦਰ ਨੇ, ਕਿਉਂਕਿ ਉਹਨਾਂ ਦੀ ਉਹਦੇ ਵਿੱਚ ਆਸਥਾ ਹੈ, ਇਸ ਕਰਕੇ ਉਹ ਪਰਮਾਤਮਾ ਨੇ, ਧੰਨੇ ਭਗਤ ਨੇ ਨਹੀਂ ਪਾਇਆ ਸੀ ਪੱਥਰ ਦੇ ਵਿੱਚੋਂ ਰੱਬ ਨੂੰ। ਸੋ ਇਸ ਕਰਕੇ ਜਦੋਂ ਸਵਾਮੀ ਜੀ ਨੇ ਮੰਗਲ ਸਿੰਘ ਜੀ ਨੂੰ ਇਹ ਗੱਲ ਕਹੀ, ਮੰਗਲ ਸਿੰਘ ਫਟਾਫਟ ਉੱਠ ਕੇ ਚਰਨਾਂ 'ਚ ਪੈ ਗਿਆ ਵੀ ਗੱਲ ਤਾਂ ਤੁਹਾਡੀ ਸਿੱਧੀ ਹੈ, ਆਪਾਂ ਕਿਹੜਾ ਰੱਬ ਨੂੰ ਦੇਖਿਆ, ਕਿਉਂਕਿ ਅਸੀਂ ਸੋਚਦੇ ਹਾਂ ਵੀ ਰੱਬ ਕੋਈ ਵੱਡੇ ਸਾਡੇ ਡੌਲਿਆਂ ਵਾਲਾ ਹੋਊਗਾ, ਕੋਈ ਤਕੜਾ ਹੋਊਗਾ, ਕੋਈ ਪਹਿਲਵਾਨ ਹੋਊਗਾ, ਕੋਈ ਤੀਰ ਕਮਾਨ ਫੜਿਆ ਹੋਊਗਾ, ਗੱਦਾ ਫੜਿਆ ਹੋਊਗਾ, ਕੋਈ ਜਾਂ ਘੋੜੇ ਤੇ ਚੜਿਆ ਹੋਊਗਾ, ਉਹ ਤਾਕਤ ਦਾ ਨਾਂ ਹੈ, ਔਰ ਤਾਕਤ ਕੰਨ ਕੰਨ ਦੇ ਵਿੱਚ ਹੈ, ਦਿਸਦੀ ਇਸ ਕਰਕੇ ਨਹੀਂ ਕਿਉਂਕਿ ਜਿਵੇਂ ਆਪਣਾ ਘਰ ਹੁੰਦਾ ਨਾ, ਘਰ ਦਾ ਗੇਟ ਇੱਕੋ ਹੀ ਹੁੰਦਾ, ਜਾਂ ਦੋ ਕਹਿ ਲਓ, ਤਿੰਨ ਕਹਿ ਲਓ, ਚਾਰ ਕਹਿ ਲਓ, ਜਦੋਂ ਅਸੀਂ ਗੇਟ 'ਚ ਜਾਂਦੇ ਹਾਂ ਫੇਰ ਹੀ ਘਰ ਦੇ ਅੰਦਰ ਦਾਖਲ ਹੁੰਦੇ ਹਾਂ। ਇਸੇ ਤਰ੍ਹਾਂ ਹੀ ਪਰਮਾਤਮਾ ਕੰਨ ਕੰਨ ਦੇ ਵਿੱਚ ਵਿਰਾਜਮਾਨ ਹੈ, ਪਰ ਦਿਸੂਗਾ ਸਾਨੂੰ ਉਦੋਂ ਹੀ ਜਦੋਂ ਆਹ ਸਰੀਰ ਹੈ ਨਾ, ਹੱਡ ਚਮ ਮਾਸ ਦਾ, ਇਹਦੇ ਵਿੱਚ ਬੈਠਾ ਹੈ। ਜਦੋਂ ਤੁਸੀਂ ਅੰਦਰ ਜਾ ਕੇ ਪਰਮਾਤਮਾ ਦੀ ਤਾਕਤ ਨੂੰ ਦੇਖ ਰਹੀ, ਪਰਮਾਤਮਾ ਨਾਲ ਮਿਲਾਪ ਕਰ ਲਿਆ, ਪਰਮਾਤਮਾ ਦੀ ਪਹਿਚਾਣ ਹੋ ਗਈ, ਤੇ ਫਿਰ ਤੁਹਾਨੂੰ ਬਾਹਰ ਸਾਰੀਆਂ ਚੀਜ਼ਾਂ 'ਚ ਪਰਮਾਤਮਾ ਨਜ਼ਰ ਆਊਗਾ। ਦੇਖੋ ਇੱਕ ਗੱਲ ਸਵਾਮੀ ਵਿਵੇਕਾਨੰਦ ਜੀ ਨੇ ਉਹਨੂੰ ਫੇਰ ਸਮਝਾਈ, ਉਹ ਕਹਿੰਦੇ ਰਾਜਨ ਆ ਜਿਹੜੀਆਂ ਕਿਤਾਬਾਂ ਪਈਆਂ, ਵੇਦ ਹੈ, ਉਪਨਿਸ਼ਦ ਹੈ, ਗੀਤ ਹੈ, ਰਮਾਇਣ ਹੈ, ਕਹਿੰਦਾ ਇਹਨਾਂ ਨੂੰ ਚੱਕ ਕੇ ਨਿਚੋੜੋ, ਕੱਪੜੇ 'ਚ ਬੰਨ ਲਓ, ਨਿਚੋੜੋ। ਉਹਨੇ ਮੰਤਰੀ ਨੂੰ ਕਹਿੰਦਾ ਨਿਚੋੜ, ਕਹਿੰਦੇ ਕੁਛ ਨਿਕਲਿਆ? ਕਹਿੰਦੇ ਨਹੀਂ। ਕਹਿੰਦੇ ਇਹ ਕਿਤਾਬਾਂ 'ਚੋਂ ਐਂ ਨਹੀਂ ਕੁਛ ਨਿਕਲਦਾ ਵੀ ਪੜ੍ਹੀ ਜਾਓ, ਜਿਸ ਤਰ੍ਹਾਂ ਇੱਕ ਗਧਾ ਹੁੰਦਾ ਨਾ, ਐਸ ਡੋਂਕੀ, ਉਹਦੇ ਉੱਤੇ ਖੰਡ ਲੱਗਦੇ ਆ, ਸ਼ੂਗਰ ਦੀਆਂ ਬੋਰੀਆਂ ਲੱਦ ਕੇ ਇੱਕ ਇੱਧਰ ਉੱਧਰ ਲਿਜਾਂਦੇ ਹਾਂ, ਪਰ ਜਿਹੜਾ ਸ਼ੂਗਰ ਦਾ ਸਵਾਦ ਆ ਗਧੇ ਨੂੰ ਨਹੀਂ ਆਉਂਦਾ, ਉਹਦੇ ਉੱਪਰ ਹੀ ਲੱਦੀਆਂ ਹੋਈਆਂ ਨੇ। ਇਸੇ ਤਰ੍ਹਾਂ ਹੀ ਅਨਲੈਸ ਯੂ ਗੋ ਵਿਦ ਇਨ, ਜਿੰਨਾ ਚਿਰ ਤੱਕ ਤੁਸੀਂ ਅੰਦਰ ਨਹੀਂ ਨਾ ਜਾਂਦੇ, ਜੋ ਧਾਰਮਿਕ ਪੁਸਤਕਾਂ ਦੇ ਵਿੱਚ ਲਿਖਿਆ ਉਹਨੂੰ ਆਪਣੇ ਉੱਤੇ ਲਾਗੂ ਨਹੀਂ ਕਰਦੇ, ਇੰਪਲੀਮੈਂਟ ਨਹੀਂ ਕਰਦੇ, ਸਵਾਦ ਨਹੀਂ ਚੱਖਦੇ, ਉਨਾ ਚਿਰ ਤੱਕ ਤੁਹਾਨੂੰ ਉਸ ਚੀਜ਼ ਦਾ ਗਿਆਨ ਨਹੀਂ ਹੋ ਸਕਦਾ। ਜੇ ਅਸੀਂ ਦੁੱਧ ਪਾ ਲਈਏ ਮੂੰਹ ਦੇ ਵਿੱਚ, ਕੁੰਡੀਆਂ ਕਰ ਕਰਕੇ ਬਾਹਰ ਸਿੱਟੀ ਜਾਈਏ, ਸਾਨੂੰ ਤਾਕਤ ਮਿਲ ਜੂਗੀ? ਬਿਲਕੁਲ ਨਹੀਂ। ਤਾਕਤ ਉਦੋਂ ਹੀ ਮਿਲੂਗੀ ਜਦੋਂ ਅਸੀਂ ਅੰਦਰ ਨਗਾਵਾਂਗੇ। ਇਸੇ ਤਰ੍ਹਾਂ ਹੀ ਜਿਹੜੀਆਂ ਗੱਲਾਂ ਧਾਰਮਿਕ ਕਿਤਾਬਾਂ ਦੇ ਵਿੱਚ ਲਿਖੀਆਂ ਵੀ ਨੇ, ਜਦੋਂ ਉਹਨੂੰ ਅਸੀਂ ਇੰਪਲੀਮੈਂਟ ਕਰਾਂਗੇ, ਅੰਦਰ ਹਜ਼ਮ ਕਰਾਂਗੇ, ਐਕਸ਼ਨ ਕਰਾਂਗੇ, ਫੇਰ ਹੀ ਸਾਨੂੰ ਉਹਦਾ ਅਸਲੀ ਸਵਾਦ ਆਏਗਾ। ਦੇਖ ਲਓ ਇੱਕ ਹੋਰ ਰਾਜਾ ਸੀਗਾ, ਇੱਕ ਤੁਸੀਂ ਮੈਨੂੰ ਸਵਾਲ ਪੁੱਛਾਂਦੇ ਵੀ ਸਵਾਮੀ ਵਿਵੇਕਾਨੰਦ ਇਹਨਾਂ ਦਾ ਨਾਂ ਕਿਉਂ ਪਿਆ ਸੀ? ਨਾਂ ਤਾਂ ਅਸਲੀ ਘਰ ਦਾ ਨਰਿੰਦਰ ਕੁਮਾਰ ਦੱਤਾ ਸੀ, ਜਾਂ ਘਰ ਦੇ ਨਰੇਨ ਨਰੇਨ ਕਹਿੰਦੇ ਸੀਗੇ। ਇਹਨੂੰ ਸਵਾਮੀ ਵਿਵੇਕਾਨੰਦ ਕਿਵੇਂ ਕਿਹਾ ਜਾਂਦਾ? ਸੋ ਉਹਦੇ ਪਿੱਛੇ ਕਹਾਣੀ ਹੈ ਕਿ ਰਾਜਸਥਾਨ ਦੇ ਵਿੱਚ ਇੱਕ ਹੋਰ ਰਾਜਾ ਸੀਗਾ, ਉਹਦਾ ਨਾਂ ਸੀਗਾ ਅਜੀਤ ਸਿੰਘ। ਅਜੀਤ ਸਿੰਘ ਜਦੋਂ ਇਹਨਾਂ ਨੂੰ ਮਿਲਣ ਗਿਆ, ਰਾਜਸਥਾਨ 'ਚ ਗਏ ਹੋਏ ਸੀ ਪ੍ਰਚਾਰ ਕਰਨ ਲਈ ਧਰਮ ਦਾ, ਤਾਂ ਉੱਥੇ ਜਦੋਂ ਇਹਨਾਂ ਨੇ ਸਵਾਮੀ ਜੀ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਅੰਦਰੋਂ ਮਹਿਸੂਸ ਕੀਤਾ ਵੀ ਇਹਦਾ ਯਾਰ ਕਮਾਲ ਕਰਤੀ, ਇਹਦਾ ਬੜਾ ਹੀ ਇੰਟੈਲੀਜੈਂਟ ਹੈ ਯੰਗ ਬੱਚਾ। ਤੇ ਉਸ ਸਮੇਂ ਉਹਨਾਂ ਨੇ ਕਿਹਾ ਸਵਾਮੀ ਅਜੀਤ ਸਿੰਘ ਜੀ ਨੇ ਵੀ ਤੇਰਾ ਇਹ ਘਰਦਿਆਂ ਨੇ ਜਿਹੜਾ ਤੇਰਾ ਨਾਂ ਰੱਖਿਆ ਨਾ ਨਰਿੰਦਰ, ਤੂੰ ਨਰਿੰਦਰ ਨਹੀਂ ਹੈ, ਤੇਰਾ ਨਾਂ ਤਾਂ ਵਿਵੇਕਾਨੰਦ ਹੋਣਾ ਚਾਹੀਦਾ ਸੀਗਾ, ਵਿਵੇਕ, ਨੌਲੇਜ ਵਾਲਾ, ਗਿਆਨ ਵਾਲਾ। ਸੋ ਉਸ ਤੋਂ ਬਾਅਦ ਲੋਕ ਇਹਨਾਂ ਨੂੰ ਵਿਵੇਕਾਨੰਦ ਕਹਿਣ ਲੱਗ ਗਏ ਕਿਉਂਕਿ ਭਗਵੇਂ ਕੱਪੜੇ ਪਾਏ ਹੁੰਦੇ ਸੀ ਇਸ ਕਰਕੇ ਵਿਵੇਕਾਨੰਦ ਦੇ ਮੂਹਰੇ ਸਵਾਮੀ ਜੀ ਲੱਗ ਗਿਆ ਸੋ ਸਵਾਮੀ ਵਿਵੇਕਾਨੰਦ ਅਜੀਤ ਸਿੰਘ ਰਾਜੇ ਨੇ ਜਿਹੜਾ ਕਿ ਰਾਜਸਥਾਨ ਸੀਗਾ ਉਹਨੇ ਪਹਿਲੀ ਵਾਰ ਇਹਨਾਂ ਦਾ ਨਾਂ ਰੱਖਿਆ ਸੀ ਫਿਰ ਹੋਇਆ ਕੀ ਕਿ ਅਜੀਤ ਸਿੰਘ ਨੂੰ ਪਤਾ ਲੱਗਿਆ ਕਿ ਸ਼ਿਕਾਗੋ ਦੇ ਵਿੱਚ 1893 ਦੇ ਵਿੱਚ ਜਿਹੜੀ ਮੈਂ ਸਤੰਬਰ 11 ਕਿਹਾ ਅਸਲ ਚ ਉਦੋਂ ਨਹੀਂ ਉਹਨੂੰ ਪਤਾ ਸੀਗਾ ਵੀ ਸ਼ਿਕਾਗੋ ਦੇ ਵਿੱਚ ਇੱਕ ਕਾਨਫਰੰਸ ਹੋ ਰਹੀ ਹੈ ਤੇ ਇਸ ਯੰਗ ਇੰਟੈਲੀਜੈਂਟ ਬੰਦੇ ਨੂੰ ਕਿਉਂ ਨਾ ਭੇਜੀਏ ਸਾਡੇ ਹਿੰਦੁਸਤਾਨ ਦਾ ਨਾਂ ਰੋਸ਼ਨ ਕਰੂਗਾ ਸੋ ਉਹਨੇ ਕਿਹਾ ਕਿ ਸਵਾਮੀ ਜੀ ਐ ਕਰਕੇ ਉੱਥੇ ਵਰਲਡ ਰਿਲੀਜੀਅਸ ਕਾਨਫਰੰਸ ਹੋ ਰਹੀ ਹੈ ਮੈਨੂੰ ਪਤਾ ਲੱਗਿਆ ਤੁਸੀਂ ਜਾ ਕੇ ਪਾਰਟੀਸਪੇਟ ਕਰੋ ਤੇ ਸਾਰਾ ਖਰਚਾ ਤੇ ਜਿਹੜੀ ਯਾਤਰਾ ਦਾ ਪ੍ਰਬੰਧ ਹੈ ਸਪੋਂਸਰਸ਼ਿਪ ਮੈਂ ਕਰੂੰਗਾ ਇਹਨਾਂ ਨੇ ਕਿਹਾ ਠੀਕ ਹੈ ਸਪੋਂਸਰਸ਼ਿਪ ਦਾ ਉਹਨਾਂ ਨੇ ਜ਼ਿੰਮੇਵਾਰੀ ਲੈ ਲਈ ਪਰ ਸਵਾਮੀ ਜੀ ਜਾਣ ਤੋਂ ਪਹਿਲਾਂ ਜਿਹੜੇ ਪਰਮਹੰਸ ਉਹਨਾਂ ਦੇ ਗੁਰੂ ਸੀਗੇ ਉਹਨਾਂ ਦੀ ਜਿਹੜੀ ਵਾਈਫ ਸੀ ਮਾਤਾ ਸ਼ਾਰਦਾ ਉਹ ਵੀ ਬੜੀ ਪਹੁੰਚੀ ਸੀ ਉਹਨਾਂ ਤੋਂ ਆਸ਼ੀਰਵਾਦ ਤੇ ਉਹਨਾਂ ਤੋਂ ਆਗਿਆ ਲੈਣਗੇ ਕਿਉਂਕਿ ਮੇਰੇ ਗੁਰੂ ਦੀ ਵਾਈਫ ਹੈ ਮੇਰੀ ਗੁਰੂ ਮਾਂ ਹੈ ਉਹਨਾਂ ਨੂੰ ਪੁੱਛਾਂ ਜੇ ਉਹ ਕਹਿਣਗੇ ਚਲੇ ਜਾਊਂਗਾ ਨਹੀਂ ਤਾਂ ਨਾ ਸੀ ਜਦੋਂ ਕਹਿੰਦੇ ਇਹ ਮਾਤਾ ਸ਼ਾਰਦਾ ਦੇ ਕੋਲੇ ਆਸ਼ੀਰਵਾਦ ਲੈਣ ਗਏ ਆਗਿਆ ਲੈਣ ਗਏ ਤਾਂ ਉਸ ਟਾਈਮ ਮਾਂ ਸ਼ਾਰਦਾ ਕਿਚਨ ਦੇ ਵਿੱਚ ਸੀਗੀ ਜਾ ਕੇ ਪੈਰੀ ਹੱਥ ਲਾਏ ਕਹਿੰਦੇ ਮਾਤਾ ਜੀ ਮੈਨੂੰ ਰਾਜਸਥਾਨ ਦੇ ਵਿੱਚ ਅਜੀਤ ਸਿੰਘ ਰਾਜਾ ਹੈ ਉਹਨੇ ਸਪੋਂਸਰ ਕੀਤਾ ਕਿ ਮੈਂ ਜਾ ਕੇ ਹਿੰਦੂ ਧਰਮ ਦੇ ਬਾਰੇ ਸਨਾਤਨ ਧਰਮ ਦੇ ਬਾਰੇ ਪਰਮਹੰਸ ਜੀ ਦੀਆਂ ਟੀਚਿੰਗ ਨੂੰ ਅਮੈਰੀਕਾ ਵਿੱਚ ਜਾ ਕੇ ਦੱਸਾਂ ਖਰਚਾ ਉਹਨਾਂ ਨੇ ਕਰਨਾ ਜੇ ਤੁਸੀਂ ਮੈਨੂੰ ਹੁਕਮ ਦਿਓ ਮੈਂ ਤੁਹਾਡੀ ਆਗਿਆ ਲੈਣਾ ਆ ਤਾਂ ਮੈਂ ਅਮੈਰੀਕਾ 'ਚ ਜਾ ਕੇ ਪਰਮਹੰਸ ਆਪਣੇ ਗੁਰੂ ਦੀਆਂ ਟੀਚਿੰਗ ਦਾ ਪ੍ਰਚਾਰ ਕਰਾਂ ਤੇ ਨਹੀਂ ਤਾਂ ਫਿਰ ਮੈਂ ਨਹੀਂ ਜਾਂਦਾ ਮੈਂ ਸੱਚੇ ਦਿਲੋਂ ਆਇਆ ਤੁਹਾਡਾ ਆਸ਼ੀਰਵਾਦ ਲੈਣ ਲਈ ਤੁਸੀਂ ਹਾਂ ਕਰੋਗੇ ਜਾਊਂਗਾ ਨਾ ਕਰੋਗੇ ਤਾਂ ਨਹੀਂ ਜਾਂਦਾ ਉਸ ਸਮੇਂ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਮਾਂ ਸ਼ਾਰਦਾ ਕਿਚਨ 'ਚ ਬੈਠੀ ਸੀ ਤੇ ਉਹਨੇ ਕਿਹਾ ਕਿਉਂਕਿ ਨਰਿੰਦਰ ਕਹਿੰਦੇ ਸੀ ਇਹਨੂੰ ਵੀ ਨਰਿੰਦਰ ਕੈਨ ਯੂ ਗਿਵ ਮੀ ਦਿਸ ਨਾਈਫ ਵੀ ਰਸੋਈ 'ਚ ਆ ਮੈਨੂੰ ਚਾਕੂ ਫੜਾਈ ਤੇ ਸਵਾਮੀ ਜੀ ਨੇ ਉਹ ਚਾਕੂ ਚੱਕਿਆ ਤੇ ਮਾਤਾ ਜੀ ਕੰਨੀ ਨੂੰ ਅੱਗੇ ਬਾਂਹ ਕੱਢ ਕੇ ਫੜਾਈ ਮਾਂ ਝਾਕੀ ਨਹੀਂ ਸਿਰਫ ਚਾਕੂ ਕੰਨੀ ਦੇਖਿਆ ਤੇ ਕਹਿੰਦੀ ਨਰਿੰਦ ਮੇਰਾ ਆਸ਼ੀਰਵਾਦ ਤੇਰੇ ਨਾਲ ਹੈ ਤੂੰ ਜਾ ਪਰਮਾਤਮਾ ਤੇਰਾ ਭਲਾ ਕਰੂਗਾ ਸਵਾਮੀ ਜੀ ਬੜੇ ਹੈਰਾਨ ਹੋਏ ਵੀ ਮਾਤਾ ਜੀ ਨੇ ਨਾ ਮੇਰੇ ਕੰਨੀ ਦੇਖਿਆ ਨਾ ਕੁਛ ਪੁੱਛਿਆ ਆ ਸਿਰਫ ਚਾਕੂ ਦੇਖ ਕੇ ਮੈਨੂੰ ਕਹਿਤਾ ਵੀ ਜਾ ਤੇ ਉਹਨਾਂ ਨੇ ਪੁੱਛਿਆ ਮਾਤਾ ਜੀ ਨੂੰ ਇਹਨੂੰ ਲਾਅ ਆਫ ਗਿਵਿੰਗ ਕਹਿੰਦੇ ਇਹਨਾਂ ਦੀ ਬੁੱਕ ਦੇ ਵਿੱਚ ਹੈ ਮੈਂ ਤੁਹਾਨੂੰ ਅੱਗੇ ਦੱਸੂਗਾ ਲਾਅ ਆਫ ਗਿਵਿੰਗ ਦਾ ਮਤਲਬ ਕੀ ਹੈ ਸਵਾਮੀ ਜੀ ਨੇ ਪੁੱਛਿਆ ਮਾਤਾ ਜੀ ਮੈਨੂੰ ਗੱਲ ਨਹੀਂ ਸਮਝ ਆਈ ਤੁਸੀਂ ਮੇਰੇ ਕੰਨੀ ਦੇਖਿਆ ਨਹੀਂ ਕਰਿਆ ਨਹੀਂ ਪਰ ਚਾਕੂ ਦੇਖ ਕੇ ਹੀ ਕਹਿਤਾ ਵੀ ਜਾ ਮੇਰਾ ਆਸ਼ੀਰਵਾਦ ਤੇਰੇ ਨਾਲ ਹੈ ਇਹਦਾ ਮਤਲਬ ਕੀ ਹੈ ਉਹ ਕਹਿੰਦੀ ਬੇਟਾ ਗੱਲ ਹੈਗੀ ਇਹ ਦੁਨੀਆਂ ਦੇ 99% ਲੋਕ 99 ਤਾਂ ਮੈਂ ਆਪਣੇ ਕੋਲੋਂ ਲਾਇਆ ਮੈਜੋਰਟੀ ਕਹਿ ਦਿਓ ਹਰੇਕ ਬੰਦਾ ਪਹਿਲਾਂ ਆਪਣੀ ਪ੍ਰੋਟੈਕਸ਼ਨ ਚਾਹੁੰਦਾ ਫਿਰ ਕਿਤੇ ਜਾ ਕੇ ਦੂਜੇ ਦਾ ਫਾਇਦਾ ਕਰਦਾ ਆਪਣੀ ਲਾਈਫ ਨੂੰ ਰਿਸਕ 'ਚ ਪਾ ਕੇ ਕਿਸੇ ਦਾ ਫਾਇਦਾ ਨਹੀਂ ਕਰਨਾ ਚਾਹੁੰਦਾ ਆਪਦੇ ਨੁਕਸਾਨ ਜੇ ਹੁੰਦਾ ਹੋਵੇ ਦੂਜੇ ਦਾ ਫਾਇਦਾ ਨਹੀਂ ਕਰਦਾ ਪਰ ਤੂੰ ਜਿੰਨੇ ਵੀ ਦੁਨੀਆਂ ਦੇ ਬੰਦੇ ਨੇ ਜਦੋਂ ਕਹੋ ਚਾਕੂ ਫੜਾਓ ਚਾਕੂ ਦੇ ਹੁੰਦੇ ਨੇ ਦੋ ਹਿੱਸੇ ਇੱਕ ਤਿੱਖਾ ਜਿੱਥੋਂ ਆਪਾਂ ਕੱਟਦੇ ਹਾਂ ਤੇ ਇੱਕ ਪਿੱਛੇ ਲੱਗੀ ਹੁੰਦੀ ਆ ਉਹਦਾ ਮੁੱਠਾ ਕਹਿ ਲਓ ਲੱਕੜ ਦਾ ਹੋ ਸਕਦਾ ਪਲਾਸਟਿਕ ਦਾ ਹੋ ਸਕਦਾ ਜਿੰਨੇ ਵੀ ਬੰਦੇ ਨੇ ਤੁਸੀਂ ਅੱਜ ਸੋਚ ਕੇ ਦੇਖ ਲਓ ਜੇ ਕੋਈ ਸਾਡੇ ਕੋਲ ਚਾਕੂ ਮੰਗੇ ਤੇ ਲੱਕੜ ਵਾਲਾ ਪਾਸਾ ਆਪਾਂ ਫੜ ਕੇ ਦੂਜਾ ਫੜਾਉਂਦੇ ਹਾਂ ਵੀ ਜੇ ਵੱਜੇ ਕਿਤੇ ਗਲਤੀ ਨਾਲ ਤਾਂ ਉਹਨੂੰ ਨੁਕਸਾਨ ਹੋਊ ਮੇਰਾ ਤਾਂ ਠੀਕ ਠਾਕ ਹੈ ਮੇਰੇ ਦੇ ਹੱਥ ਨਾਲ ਠੀਕ ਫੜਿਆ ਹੋਇਆ ਪਰ ਕਹਿੰਦੇ ਤੂੰ ਕੀ ਕੀਤਾ ਤਿੱਖਾ ਪਾਸਾ ਆਪਣੇ ਕੋਲੇ ਫੜਿਆ ਤੇ ਲੱਕੜ ਵਾਲਾ ਮੁੱਠਾ ਮੈਨੂੰ ਦਿੱਤਾ ਇਹਦਾ ਮਤਲਬ ਤੈਨੂੰ ਲੋਕਾਂ ਦੀਆਂ ਤਕਲੀਫਾਂ ਦਾ ਗਿਆਨ ਹੈ ਵੀ ਇਹ ਲੋਕਾਂ ਦਾ ਨੁਕਸਾਨ ਹੋ ਸਕਦਾ ਤੂੰ ਆਪਣੇ ਨੁਕਸਾਨ ਦੀ ਪਰਵਾਹ ਨਾ ਕਰਕੇ ਦੂਜਿਆਂ ਦੀ ਪ੍ਰੋਟੈਕਸ਼ਨ ਕਰਨਾ ਚਾਹੁੰਦਾ ਜਦੋਂ ਤੇਰੇ ਵਿੱਚ ਇਸ ਤਰ੍ਹਾਂ ਦੀਆਂ ਫੀਲਿੰਗ ਹੋਣਗੀਆਂ ਤੂੰ ਜ਼ਰੂਰ ਦੁਨੀਆਂ ਵਿੱਚ ਜਾ ਕੇ ਲੋਕਾਂ ਦੇ ਵਿੱਚ ਸਹੀ ਪ੍ਰਚਾਰ ਕਰ ਸਕਦਾ ਇਹਨੂੰ ਕਹਿੰਦੇ ਨੇ ਲਾਅ ਆਫ ਗਿਵਿੰਗ ਅੱਜ ਦੇਖ ਲਓ ਦੁਨੀਆਂ 'ਚ ਮੈਂ ਇਹਨੂੰ ਵੈਸੇ ਇਹਦੇ ਨਾਲ ਕੋਈ ਲਿੰਕ ਨਹੀਂ ਹੈ ਚਲੋ ਮੈਂ ਇਹਨੂੰ ਬੰਦ ਹੀ ਕਰਦਾ ਕਿਉਂਕਿ ਇੰਡੀਆ 'ਚ ਜਾਓ ਜਦੋਂ ਕਿਸੇ ਕੋਲੇ ਜਾਓ ਪਹਿਲਾਂ ਫੋਨ ਕਰਦੇ ਨੇ ਆਓ ਜੀ ਸਾਡੇ ਕੋਲ ਬਹੁਤ ਚਿਰ ਹੋ ਗਈ ਜੀ ਆਏ ਨਹੀਂ ਜੀ ਫਲਾਣਾ ਜਾਂ ਜਦੋਂ ਚਲੇ ਜਾਂਦੇ ਹੋ ਤੇ ਉਦੋਂ ਪੁੱਛਦੇ ਨੇ ਕੀ ਬਣਾਓ ਕੀ ਬਣਾਈਏ ਜੀ ਤੁਸੀਂ ਪਹਿਲਾਂ ਪੁੱਛ ਲਓ ਕੀ ਬਣਾਉਣਾ ਜਦੋਂ ਆ ਹੀ ਰਿਹਾ ਬੰਦੇ ਨੇ ਦੱਸਿਆ ਤੁਸੀਂ ਬਣਾ ਲਓ ਦੋ ਚਾਰ ਸਬਜ਼ੀਆਂ ਜਿਹੜੀਆਂ ਬਣਾਉਣੀਆਂ ਤੇ ਜਦੋਂ ਚਲੇ ਜਾਓ ਫਿਰ ਕਹਿੰਦੇ ਹੁਣ ਕਦੋਂ ਆਏਗਾ ਵੀ ਜਿਹੜਾ ਆਇਆ ਹੁਣ ਤਾਂ ਮੌਕੇ ਤੇ ਸੰਭਾਲ ਲੈ ਇੱਥੇ ਆ ਕੇ ਕੈਨੇਡਾ 'ਚ ਬੜੀਆਂ ਤੇ ਮਾਰਦੇ ਨੇ ਸ਼ੇਖੀਆਂ ਮਾਰਦੇ ਕੈਨੇਡਾ ਜਿਹੜਾ ਮਰਜ਼ੀ ਗਰੀਬ ਹੋਵੇ ਕੁਛ ਹੋਵੇ ਜਿਹੜਾ ਉਹ ਬੰਦਾ ਆਉਂਦਾ ਉਹਦਾ ਪੂਰਾ ਇੰਤਜ਼ਾਮ ਕਰਦਾ ਪਰ ਇੰਡੀਆ 'ਚ ਬਿਲਕੁਲ ਵੀ ਨਹੀਂ ਜਿਹਦੇ ਕੋਲ ਮਰਜ਼ੀ ਚਲੇ ਜਾਓ ਗੱਲਾਂ ਬਾਤਾਂ ਹੀ ਨੇ ਉਹ ਵਿੱਚੋਂ ਸੋਚਦੇ ਨੇ ਛੇਤੀ ਜਾਵੇ ਤੇ ਜਦੋਂ ਚਲੇ ਜਾਂਦੇ ਨੇ ਜਦੋਂ ਕੈਨੇਡਾ ਵਾਪਸ ਫਿਰ ਕਦੋਂ ਆਉਂਗੇ ਵੀ ਜਿਹੜਾ ਪੜੂ ਅਸੀਂ ਆਏ ਸੀ ਉਹ ਤਾਂ ਸੰਭਾਲ ਲੈਂਦਾ ਤੂੰ ਸੋ ਇਹ ਲਾਅ ਆਫ ਗਿਵਿੰਗ ਨਹੀਂ ਉਹਨਾਂ 'ਚ ਸੋ ਸੈਲਫਿਸ਼ਨੈਸ ਸੋ मैं जड़ी गल दसनी चाहना वो यह है कि स्वामी जी जदों शिकागो गए ते यह बॉम्बे तो वैंकूवर समुद्री जहाज राही गए। समुद्री जहाज तो बाद जो वैंकूवर पहुंचे उथो ट्रेन लैके यह की ना अपने शिकागो पहुंच गए। शिकागो पहुंचे जुलाई च, हूं मैं डेट नहीं कन्फर्म पता। जदों उथे पहुंचे इन्हां नूं पता लग्या भी जिहड़ी कॉन्फ्रेंस है वह तो सितंबर 11 नूं होनी है, हाल तां डेढ़ महीना पिया। तो यह बड़े परेशान हुए, कुछ दिन तक स्टेशन ते रुक गए। फिर इन्होंने अजीत सिंह नूं चिट्ठी लिखी, उन्होंने जवाब आया कि मेरा एक दोस्त रहिंदा है हार्वर्ड यूनिवर्सिटी के बोस्टन च रहिंदा सी शायद, भी तू मैं उन्होंने फोन करता तो तू उथे को जाके रुक जा। कहिंदे ने जदों वैंकूवर तो यह शिकागो आए ट्रेन के बड़ियां प्रॉब्लम आउंदियां ने, तुसीं अज नहीं देखियां, असीं देखियां 1987 जदों आए सी। साडे बच्चों गोरे पाकी पाकी कहने होंगे सी, कदे रोड़ा मारता, कदे जे कोई जाना पिछे जाकर धक्का देता। सो उहदा फिर भी 1987 की गल आ, सोच के देखो 1890 च साडे लोगों ने की कहते होटल च नहीं बनन दिंदे सी। तुसीं कदे नाई की दुकान च जाके बाल नहीं कटा सकते, सानू तां कहिंदे यू ब्लैक गेट आउट फ्रॉम हीयर। सो इन्ना बुरा हाल हुंदा सी जदों स्वामी जी अपनी वह भगवे कपड़े पाके ट्रेन च बैठे सी ना, लोग चोरी आखना देते भी आ कितों आ गया जानवर जा, यही कहिंदे ने। सो एक बंदा गोरा गुस्से च आया इन्हां कोले, इन्हां दा मोढा फड़ के कहिंदा कहिंदा डोंट यू वियर गुड क्लोज लाइक ए जेंटलमैन, आ कड़े कपड़े जे पाए ने तैनूं, कहिंदा अकल नहीं आ भी जेंटलमैन दे तरीके नाल कोट पेंट पा, आ भगवे च धोती जी पाई फिरदा। जदों उन्होंने यह गल कही स्वामी जी नूं गुस्सा नहीं हुंदा सी, इन्हां ने दित्ती स्माइलिंग, कहिंदे ब्रदर आई एम फ्रॉम दैट कंट्री वेयर ए जेंटलमैन कैन बी जज फ्रॉम हिज करैक्टर एंड इन योर कंट्री ए जेंटलमैन इज जस्ट ओनली फ्रॉम द ड्रेस, कि तुहाडे कपड़े तुहानू जेंटलमैन बनाउंदे ने पर जिहड़ा साडा करैक्टर हुंदा उहदे करके असीं जेंटलमैन बनदे, जिहड़े कपड़े जिहड़े मर्जी होण, देयर इज नो वैल्यू ऑफ एनी ड्रेस। सो फेरे पहुंच गए शिकागो। हुण मैं तुहानू छोटी छोटी इंट्रस्टिंग गल्लां सुना दिंदा। शिकागो पहुंचे तो उत्थे पंज चार गोरे इन्हां नूं लैण आए सीगे। जदों लैण आए सीगे तो उन्हां ने गोरे ने कहा हैलो हाउ आर यू, ते स्वामी जी ने हाथ जोड़ ले कहिंदे नमस्ते मैं ठीक ठाक हूं आप कैसे हो। वो गोरिया ने सोचा जा रहे इन्हें की बोलना थे कॉन्फ्रेंस इन अंग्रेजी नहीं आती, तो उन्होंने गोरिया चो तीन चार जो लैन आए थे उन्होंने चो माड़ी मोटी किसी ने हिंदी आती सी, तो उन्हें पूछा स्वामी जी नमस्कार आप कैसे हो, तो स्वामी जी ने फिर हाथ जोड़ ले कहिंदे हैलो आम फाइन हाउ आर यू। सारे हैरान हो गए भी जदों असी हिंदी च पुछया इन्होंने अंग्रेजी जवाब दिता, जदों असी अंग्रेजी च पुछया इन्होंने हिंदी च, इहदा मतलब इन्हां नूं अंग्रेजी आउंदी है। जदों कारण पुछया तां स्वामी जी कहिंदे देखो भाई साहब गल हैगी इह किसे देश दी जिहड़ी लैंग्वेज हुंदी है ना उहदी मां हुंदी है। जदों तुसी अपनी मां दी तारीफ कीती अंग्रेजी च पुछया मैं अपनी मां दी तारीफ कीती मैं हिंदी च उत्तर दिता, जदों तुसी मेरी मां दी तारीफ कीती तुसी हिंदी च पुछया मैं तुहाडी मां दी तारीफ कीती मैं अंग्रेजी जवाब दिता। सो इस करके स्वामी जी ऐसे करके इंटेलीजेंट ने, जदों प्रोफेसर कोले रहे सी ना तां प्रोफेसर ने पता किया भी इन्हां दा नां तां इन्हां नूं तां इनवाइट ही नहीं किसी ने किया। सो उन्हां ने जिहड़े उत्थों दी एडमिनिस्ट्रेशन सी प्रबंधक सी उन्हां नूं कहा कि मेरे कोल इक यंग 30 ईयर दा बंदा आया बड़ा इंटेलीजेंट है तो उन्हूं भी तुसी पार्टीसिपेट कराओ, बेचारा 2-3 महीनों तो 4 महीनों तो जहाजां च धक्के खांदा इत्थे आया। सो प्रबंधकों ने उस प्रोफेसर नूं लिखिया भी तेरी चिट्ठी मिल गई तू हुण इस बंदे बारे दस भी यह किन्ना कि इंटेलीजेंट है जी, क्रेडेंशियल की है, इहनूं धर्म दे बारे नॉलेज किन्नी है। सो प्रोफेसर ने प्रबंधकों नूं जिहड़ी चिट्ठी लिखी उहदे विच इही लाइन लिखी सीगी कि इन रिस्पोंस टू यूर लैटर यू आर आस्किंग मी द क्रेडेंशियल ऑफ द जेंटलमैन, आई कैन जस्ट से दिस द क्रेडेंशियल ऑफ द जेंटलमैन इज जस्ट टू आस्क द सन अबाउट हिज लाइट एंड शाइन। कहते जिस तरह भी सूरज पुछना भी तेरी किन्नी चमक है किन्नी रोशनी है, इसे तरह ही तुम इस बंदे बारे पुछ नहीं सकते भी किन्नी तेरे च नॉलेज है किन्नी अकल है। सो इन्हों 2 मिनट का बोलने का मौका मिले। सो जदों ये कहते ने इन्हों की एक बहुत वड्डी इन्हों एक बार इंटरव्यू के किसी ने पूछ लिया कि असी सुनी है हिंदुस्तान बड़े रीवरस ने तुम दसो भी किहड़े रीवर का जिहड़ा पानी है वह पवित्र मन्निया जांदा है, गंगा का जामना का या होर। यह कहिंदे जी जामना का, वह गोरा कहिंदा मैं तो बड़ी बुक्स पढ़िया तो इंडिया वाले तो कहिंदे गंगा का पानी पवित्र है। सो स्वामी जी कहिंदे नहीं 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 नहीं, गंगा साडी मां है उहदा पानी नहीं है उहदा अमृत है, पानी तो सिर्फ जामना का ही है। ਸੋ ਇਸ ਕਰਕੇ ਦੇਖੋ ਇੰਟੈਲੀਜੈਂਟ ਵੀ ਬਹੁਤ ਸੀਗੇ। ਇਹਨਾਂ ਦੀ ਇੱਕ ਬੜੀ ਪ੍ਰਸਿੱਧ ਕਹਾਵਤ ਹੈ, ਅਰਾਈਸ ਵੇਕ ਐਂਡ ਡੋਂਟ ਸਟੋਪ ਅੰਟਿਲ ਯੂ ਅਚੀਵ ਯੋਰ ਗੋਲ। ਕਹਿੰਦੇ ਲਕਸ਼ ਮਿਥ ਲਓ, ਉਸ ਲਕਸ਼ ਨੂੰ ਪ੍ਰਾਪਤ ਕਰਨ ਲਈ ਫਿਰ ਬਸ ਪਿੱਛੇ ਨਾ ਮੁੜ ਕੇ ਦੇਖੋ। ਸ਼ਿਕਾਗੋ ਬ੍ਰਿਜ ਦੇ ਉੱਤੇ ਵੀ ਜਾ ਰਹੇ ਸੀਗੇ, ਥੱਲੇ ਝੀਲ ਸੀ, ਉਹਦੇ ਉੱਤੇ ਆਂਡੇ ਤੈਰਦੇ ਸੀ, ਕੁਛ ਨੌਜਵਾਨ ਜਿਹੜੀ ਬੱਚਿਆਂ ਦੀ ਪਿਸਟਲ ਹੁੰਦੀ ਉਹਦੇ ਨਾਲ ਉਹਦੇ ਨਿਸ਼ਾਨੇ ਬਣਾ ਕੇ ਆਂਡਿਆਂ ਨੂੰ ਫੋੜਨ ਦੀ ਕੋਸ਼ਿਸ਼ ਕਰਦੇ, ਟੁੱਟੇ ਨਹੀਂ। ਜਦੋਂ ਸਵਾਮੀ ਜੀ ਕੋਲੋਂ ਦੀ ਨੰਘੇ ਦੇਖਿਆ ਵੀ ਕੋਈ ਟੁੱਟ ਨਹੀਂ ਰਿਹਾ, ਉਹ ਕਹਿੰਦੇ ਜੈਂਟਲਮੈਨ ਕੈਨ ਯੂ ਜਸਟ ਗਿਵ ਮੀ ਦ ਪਿਸਟਲ, ਲੈਟ ਮੀ ਟਰਾਈ। ਉਹਨਾਂ ਨੇ ਪਿਸਟਲ ਦੇਤੀ, ਇਹਨਾਂ ਨੇ ਇੱਕ ਇੱਕ ਕਰਕੇ 12 ਨਿਸ਼ਾਨੇ ਮਾਰੇ, 12 ਦੇ 12 ਭੰਡਤੇ, ਤੇ ਉਹਨਾਂ ਨੇ ਪੁੱਛਿਆ ਵੀ ਸਾਡੇ ਕੋਲ ਇੱਕ ਨਹੀਂ ਟੁੱਟਦਾ, ਤੁਸੀਂ 12 ਦੇ 12 ਕਿਵੇਂ ਆਂਡੇ ਤੋੜਤੇ? ਉਹ ਕਹਿੰਦੇ ਮੈਂ ਲਕਸ਼ ਫਿਕਸ ਕੀਤਾ, ਤੁਸੀਂ ਜਦੋਂ ਗੋਲੀ ਚਲਾਉਂਦੇ ਹੋ ਕਹਿੰਦੇ ਇਹਦੇ ਨਹੀਂ ਤਾਂ ਉਹਦੇ ਲੱਗ ਜੂ, ਉਹਦੇ ਨਹੀਂ ਤਾਂ ਉਹਦੇ ਲੱਗ ਜੂ, ਫਿਰ ਤੁਸੀਂ ਕਾਮਯਾਬੀ ਨਹੀਂ ਹੁੰਦੀ। ਇੱਕ ਨਿਸ਼ਾਨਾ ਮਿਥੋ ਤੇ ਉਹਦੇ ਮਗਰ ਲੱਗ ਜਾਓ, ਫਿਰ ਅਵਸ਼ ਤੁਹਾਨੂੰ ਕਾਮਯਾਬੀ ਮਿਲੂਗੀ। ਕਿਸੇ ਨੇ ਪੁੱਛਿਆ ਵੀ ਤੁਸੀਂ ਮਾਂ ਦੀ ਬੜੀ ਤਾਰੀਫ ਕਰਦੇ ਹੋ, ਪਿਓ ਐਵੇਂ ਹੀ ਨੇ, ਪਿਓ ਵੀ ਸਾਰਾ ਦਿਨ ਲੱਗੇ ਰਹਿੰਦੇ ਨੇ। ਜਦੋਂ ਨੌਜਵਾਨ ਨੇ ਪੁੱਛਿਆ ਨਾ, ਉੱਥੇ ਸਾਹਮਣੇ ਪੱਥਰ ਪਿਆ ਸੀ, ਇਹਨਾਂ ਨੇ ਆਪਣੇ ਪਰਨਾ ਬੰਨ ਕੇ ਉਹਦੇ ਪੇਟ ਤੇ ਬੰਨਦਾ, ਕਹਿੰਦੇ ਮੈਂ ਕੱਲ ਨੂੰ ਤੇਰੇ ਇਸ ਗੱਲ ਦਾ ਜਵਾਬ ਦਊਂ। ਜਦੋਂ ਦੋ ਤਿੰਨ ਪਾਉਣ ਦਾ ਪੱਥਰ ਲੈ ਕੇ ਦੁਖੀ ਹੋ ਗਿਆ, ਵਾਪਸ ਆ ਗਿਆ, ਕਹਿੰਦੇ ਮੈਥੋਂ ਨਹੀਂ ਬੰਨਿਆ ਜਾਂਦਾ ਜੀ ਪੱਥਰ ਦਾ, ਮੈਂ ਤਾਂ ਤੁਹਾਨੂੰ ਸਵਾਲ ਸਿੱਧਾ ਕੋਈ ਹੋਰ ਪੁੱਛਿਆ ਸੀ ਮਾਂ ਦੀ ਇੰਪੋਰਟੈਂਸ ਕਿਉਂ ਹੈ, ਤੁਸੀਂ ਆਹ ਪੱਥਰ ਬੰਨਤਾ? ਉਹ ਕਹਿੰਦੇ ਭਾਈ ਸਾਹਿਬ ਮੈਂ ਤੈਨੂੰ ਇਹੀ ਤਾਂ ਸਮਝਾਇਆ, ਆਹ ਦੋ ਤਿੰਨ ਪਾਉਣ ਦਾ ਪੱਥਰ ਤੂੰ 2 ਘੰਟੇ ਨਹੀਂ ਰੱਖ ਸਕਿਆ, ਮਾਂ 9 ਮਹੀਨੇ ਬੱਚੇ ਨੂੰ ਪਾਲਦੀ ਆਪਣੇ ਪੇਟ ਦੇ ਵਿੱਚ, ਇਸੇ ਕਰਕੇ ਮਾਂ ਦੀ ਇੰਪੋਰਟੈਂਸ ਹੈ। ਸੋ ਇਸ ਕਰਕੇ ਸੋਸ਼ਲ ਰਿਫਾਰਮਰ ਵੀ ਬਹੁਤ ਵਧੀਆ ਸੀ, ਕਹਿੰਦੇ ਸੀਗੇ ਪੱਕਾ, ਅੱਜ ਵਾਲਾ ਕੰਮ ਨਹੀਂ ਜਿਹੜੇ ਪੋਲੀਟੀਸ਼ੀਅਨ ਨੇ 4 ਕੈਮਰੇ ਵਾਲੇ ਲੈ ਗਏ ਗਰੀਬ ਦੇ ਘਰ ਚ ਰੋਟੀ ਖਾਧੀ, ਰੋਟੀ ਵਧੀਆ ਬਣੀ ਹੁੰਦੀ ਹੈ, ਫੋਟੋ ਚਾ ਕੇ ਬਾਹਰ ਆ ਕੇ ਹੱਥ ਧੋਂਦੇ ਨੇ, ਪਰ ਇਹ ਪ੍ਰੈਕਟੀਕਲ ਸੀਗੇ। ਰਾਜਸਥਾਨ ਦੇ ਵਿੱਚ ਜਦੋਂ ਪ੍ਰਚਾਰ ਕਰਨ ਜਾਂਦੇ ਸੀਗੇ, ਸਤਸੰਗ ਕਰਦੇ ਸੀ, ਉੱਥੇ ਗਰੀਬ ਅਮੀਰ ਸਾਰੇ ਆਉਂਦੇ ਸੀਗੇ। ਸੋ ਜਦੋਂ ਸਤਸੰਗ ਖਤਮ ਕਰਦੇ, ਲੋਕ ਆਪਣੇ ਆਪਣੇ ਘਰਾਂ ਨੂੰ ਚਲੇ ਜਾਂਦੇ, ਤੇ ਇੱਕ ਗਰੀਬ ਜਿਹੜਾ ਹਰੀਜਨ ਸੀ ਉਹ ਦੇਖਦਾ ਵੀ 2 ਦਿਨ ਹੋ ਗਏ ਸਤਸੰਗ ਖਤਮ ਕਰਦੇ, ਲੋਕ ਘਰੇ ਚਲੇ ਜਾਂਦੇ ਨੇ, ਦਰਖਤ ਥੱਲੇ ਬੈਠੇ ਨੇ, ਨਾ ਇਹਨਾਂ ਕੋਲੇ ਲੋਟਾ, ਨਾ ਕੁਛ, ਨਾ ਪਾਣੀ ਪੀਂਦੇ, ਰੋਟੀ ਇਹਨਾਂ ਨੂੰ ਤਾਂ ਕੋਈ ਪੁੱਛਦਾ ਹੀ ਨਹੀਂ। ਉਹਦੇ ਦਿਮਾਗ 'ਚ ਤਰਸ ਆਇਆ, ਉਹ ਬਾਜ਼ਾਰ 'ਚ ਜਾ ਕੇ ਦਾਲ ਚਾਵਲ ਲਿਆ, ਕਿਉਂਕਿ ਹਰੀਜਨ ਸੀ, ਹੁਣ ਤਾਂ ਮਾੜਾ ਮੋਟਾ ਫੇਰ ਵੀ ਠੀਕ ਹੈ, ਸੋਚ ਕੇ ਦੇਖੋ ਉਸ ਟਾਈਮ ਹਰੀਜਨਾਂ ਦਾ ਕਿੰਨਾ ਲੋਕ ਹੱਥ ਨਹੀਂ ਲਾਉਣਾ, ਕਹਿੰਦੇ ਕਹਿੰਦੇ ਦੂਰ ਪਰਾਂ ਹਟ ਕੇ ਬੈਠ। ਉਹ ਜਦੋਂ ਲਿਆਇਆ ਤੇ ਸਵਾਮੀ ਜੀ ਨੂੰ ਕਹਿੰਦਾ ਵੀ ਸਵਾਮੀ ਜੀ ਮੈਂ 2 ਦਿਨਾਂ ਤੋਂ ਦੇਖ ਰਿਹਾ ਵੀ ਨਾ ਤੁਸੀਂ ਪਾਣੀ ਪੀਤਾ, ਨਾ ਰੋਟੀ ਖਾਧੀ ਹੈ, ਮੈਂ ਆਹ ਦਾਲ ਤੇ ਚੌਲ ਲਿਆ, ਤੁਸੀਂ ਬਣਾ ਕੇ ਖਾ ਲਓ। ਸਵਾਮੀ ਜੀ ਹੱਸ ਪਏ, ਉਹ ਕਹਿੰਦੇ ਭਰਾਵਾ ਗੱਲ ਇਹ ਆ, ਮੇਰੇ ਕੋਲ ਨਾ ਕੋਈ ਚਕਲਾ, ਨਾ ਕੋਈ ਵੇਲਣਾ, ਨਾ ਕੋਈ ਪਤੀਲਾ, ਮੈਂ ਕਿਵੇਂ ਖਾਊਂਗਾ? ਜੇ ਤੂੰ ਲੈ ਕੇ ਆਇਆ ਤੂੰ ਆਪਦੇ ਘਰੇ ਜਾ ਕੇ ਬਣਾ ਕੇ ਲਿਆ ਦੇ। ਉਹ ਕਹਿੰਦਾ ਹੈ, ਮੈਂ ਹਰੀਜੇ ਨਾ ਤੁਹਾਨੂੰ ਪਤਾ, ਤੁਸੀਂ ਮੇਰੇ ਹੱਥ ਦਾ ਖਾ ਲਓਗੇ? ਕਹਿੰਦੇ ਕਿਉਂ, ਅੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ। ਉਹਨਾਂ ਦੇ ਘਰੇ ਗਏ, ਖਾਣਾ ਖਾਧਾ, ਉੱਥੇ ਹੀ ਰਹੇ। ਉਹ ਬੰਦਾ ਕਹਿੰਦਾ ਮੈਂ ਸਤਸੰਗ ਤਾਂ ਬੜੇ ਸੁਣੇ ਨੇ, ਪਰ ਅਸਲੀ ਕਹਿਣੀ ਤੇ ਕਰਨੀ ਤੇ ਤੁਸੀਂ ਮਾਲਕ ਹੋ, ਜੋ ਤੁਸੀਂ ਕਹਿੰਦੇ ਹੋ ਵਾਕਿਆ ਹੀ ਤੁਹਾਡੇ ਸਤਸੰਗ ਦੇ ਵਿੱਚ ਸੱਚਾਈ ਹੈ। ਹੋਰ ਦੇਖੋ, ਇਹਨਾਂ ਨੇ ਇੱਕ ਵਾਰੀ ਕਹਿੰਦੇ ਜਾ ਰਹੇ ਸੀ ਤੇ ਇਹਨਾਂ ਦੇ ਪਿੱਛੇ ਬਾਂਦਰ ਪੈ ਗਏ, ਜਦੋਂ ਬਾਂਦਰ ਪਏ ਤੇ ਤੇਜ਼ ਹੋ ਗਏ, ਬਾਂਦਰ ਤੇਜ਼ ਹੋ ਗਏ, ਭੱਜਣਾ ਸ਼ੁਰੂ ਕਰਤਾ, ਬਾਂਦਰ ਪਿੱਛੋਂ ਭੱਜਣ ਲੱਗੇ, ਤੇ ਸਾਹਮਣੇ ਇੱਕ ਆਦਮੀ ਮਿਲਿਆ, ਉਹ ਕਹਿੰਦੇ ਸਵਾਮੀ ਜੀ ਜਿੰਨਾ ਤੁਸੀਂ ਡਰੋਂਗੇ ਸੋਨੂੰ ਹੋਰ ਡਰਾਉਣਗੇ, ਇਹਨਾਂ ਨੂੰ ਸੋਟੀ ਦਿਖਾਓ ਭੱਜ ਜਾਣਗੇ। ਜਦੋਂ ਸਵਾਮੀ ਜੀ ਨੇ ਮੁੜ ਕੇ ਸੋਟੀ ਦਿਖਾਈ, ਬਾਂਦਰ ਚੜ ਗਏ। ਇਹਨਾਂ ਨੇ ਸਾਰੀ ਜ਼ਿੰਦਗੀ ਇਹ ਫੈਸਲਾ ਕਰ ਲਿਆ ਵੀ ਡਰਨਾ ਨਹੀਂ, ਜਿਹੜਾ ਬੰਦਾ ਡਰ ਗਿਆ ਉਹ ਮਰ ਗਿਆ। ਇਹੀ ਵਾਜਪਾਈ ਨੇ ਇਹਨਾਂ ਤੋਂ ਫਾਰਮੂਲਾ ਅਡੋਪਟ ਕੀਤਾ। ਹੁਣ ਟਾਈਮ ਕਿਉਂਕਿ ਥੋੜਾ ਹੀ ਹੈ, ਮੈਂ ਤੁਹਾਨੂੰ 2-3 ਮਿੰਟ ਜਿਹੜੀਆਂ ਕੋਟੇਸ਼ਨ ਨੇ ਉਹ ਦੱਸ ਦਿੰਦਾ। ਇਹਨਾਂ ਦੀ ਇੰਪੋਰਟੈਂਟ ਗੱਲ ਸੀਗੀ ਕਿ ਇਫ ਦੇਰ ਇਜ਼ ਅ ਕੌਨਫਲਿਕਟ ਬਿਟਵੀਨ ਹਾਰਟ ਐਂਡ ਬ੍ਰੇਨ, ਆਲਵੇਜ਼ ਫਾਲੋ ਹਾਰਟ। ਕਹਿੰਦੇ ਜੇ ਤੁਹਾਡਾ ਬ੍ਰੇਨ ਕਹਿੰਦਾ ਹੋਵੇ ਵੀ ਆਏ ਨਹੀਂ ਆਇਆ ਕਰੋ, ਤੇ ਦਿਲ ਕੁਛ ਹੋਰ ਕਹਿੰਦਾ, ਹਮੇਸ਼ਾ ਦਿਲ ਦੀ ਗੱਲ ਸੁਣੋ। ਦੂਜੀ ਗੱਲ, ਹੂ ਇਜ਼ ਹੈਲਪਿੰਗ ਯੂ, ਡੋਂਟ ਫਾਰਗੈਟ ਫਾਰ ਐਵਰ। ਅੱਜ ਦੇ ਵਰਗਾ ਸਵਾਰਥ ਨਹੀਂ, ਜੇ ਆਪਾਂ ਨੂੰ ਕਿਤੇ ਲੋੜ ਪਈ ਹੈ, ਗਰੀਬ ਦੇ ਘਰ ਰੋਟੀ ਖਾਧੀ, ਕਿਸੇ ਨੇ ਸਾਨੂੰ ਰਾਈਡ ਦਿੱਤੀ, ਕਿਸੇ ਨੇ ਸਾਨੂੰ ਰਸਤਾ ਦਿਖਾਤਾ, ਈਵਨ ਤੁਸੀਂ ਇੰਡੀਆ 'ਚ ਤਾਂ ਮੈਂ ਖਾਸ ਦੇਖਿਆ, ਜਦੋਂ ਸਾਡੀ ਕਾਰ ਬੰਦ ਹੋ ਜਾਂਦੀ ਹੈ ਨਾ, ਪਿੱਛੋਂ ਗਰੀਬ ਧੱਕਾ ਲਾਉਂਦੇ ਨੇ, ਉਹ ਜਦੋਂ ਸਟਾਰਟ ਹੁੰਦੀ ਹੈ ਉਹ ਜਾਂਦੇ ਆ, ਗਰੀਬ ਉੱਥੇ ਖੜੇ ਰਹਿੰਦੇ ਨੇ। ਉਹ ਘੱਟੋ ਘੱਟ ਭਾਈ ਸਾਹਿਬ ਉਹਨਾਂ ਨੇ ਧੱਕਾ ਲਾਇਆ, ਤੁਹਾਡੀ ਕਾਰ ਸਟਾਰਟ ਹੋ ਗਈ, ਉੱਤਰ ਕੇ ਥੈਂਕਸ ਹੀ ਕਰ ਦਿਓ। ਵੀ ਆਰ ਸੋ ਅਪਰਚੁਨਿਸ, ਪਰ ਵਿਵੇਕਾਨੰਦ ਨਹੀਂ, ਵਿਵੇਕਾਨੰਦ ਇਹੀ ਸਾਨੂੰ ਕਹਿੰਦੇ ਨੇ, ਹੂ ਇਜ਼ ਲਵਿੰਗ ਯੂ, ਨੈਵਰ ਐਵਰ ਹੇਟ ਹਿਮ। ਜਿਹੜਾ ਤੁਹਾਨੂੰ ਪਿਆਰ ਕਰਦਾ ਨਾ, ਉਹਦੇ ਨਾਲ ਨਫ਼ਰਤ ਨਾ ਕਰੋ, ਚਾਹੇ ਉਹ ਗਰੀਬ ਹੈ ਚਾਹੇ ਅਮੀਰ ਹੈ। ਐਂਡ ਹੂ ਇਜ਼ ਬਲੀਵਿੰਗ ਯੂ, ਨੈਵਰ ਚੀਟ ਹਿਮ। ਜਿਹੜਾ ਤੁਹਾਡੇ ਤੇ ਯਕੀਨ ਕਰਦਾ ਨਾ, ਉਹਦੇ ਨਾਲ ਕਦੇ ਵਿਸ਼ਵਾਸਘਾਤ ਨਾ ਕਰੋ। ਮੇਰੇ ਖਿਆਲ ਅੱਜ ਤੱਕ ਕਲਯੁਗ ਹੀ ਇਹ ਹੈ, ਜਿਹੜਾ ਤੁਹਾਡੇ ਤੇ ਵਿਸ਼ਵਾਸ ਕਰਦਾ ਉਹ ਹੀ ਰਗੜਾ ਮਾਰਦੇ ਹਾਂ ਅਸੀਂ। ਜੇ ਕੋਈ ਮੌਰਗੇਜ ਦੇਣੀ ਹੋਵੇ, ਕੋਈ ਇੰਸ਼ੋਰੈਂਸ ਦੇਣੀ ਹੋਵੇ, ਕੋਈ ਗਲਤ ਕੰਮ ਕਰਾਉਣਾ ਹੋਵੇ, ਕਿਸੇ ਘਰ ਡਰੱਗ ਪਾਉਣੀ ਹੋਵੇ, ਆਹ ਹੁਣ ਮੈਨੂੰ ਯਾਦ ਹੈ ਸਾਡੇ ਹੈ ਤਾਂ ਉਹ ਪੀਲ ਪੁਲਿਸ 'ਚ, ਉਹਨਾਂ ਦੇ ਸਾਰੇ ਬੱਚੇ ਪੁਲਿਸ ਦੇ ਵਿੱਚ, ਉਹਨਾਂ ਨੇ 5 ਮਾਰਚ ਨੂੰ ਜਾਣਾ ਇੰਡੀਆ, ਤੇ ਮੈਨੂੰ ਕਹਿੰਦੇ ਡਾਕਟਰ ਸਾਹਿਬ ਕੋਈ ਸਮਾਨ ਭੇਜਣਾ ਭੇਜ ਦਿਓ। ਮੈਂ ਕਿਹਾ ਅੱਛਾ, 1 ਕਿਲੋ ਦਾ ਪੈਕਟ ਲੈ ਜਿਓ ਤੁਸੀਂ ਚਿੱਟਾ ਪਾਊਡਰ। ਸੋ ਕਹਿਣ ਦਾ ਮਤਲਬ ਉਹਨਾਂ ਨੂੰ ਮੈਂ ਕਿਹਾ ਇਹੋ ਜਿਹੀ ਗੱਲ ਨਾ ਕਿਸੇ ਨੂੰ ਕਿਹਾ ਕਰੋ, ਅੱਜ ਦਾ ਕਲਯੁਗ ਦਾ ਜ਼ਮਾਨਾ ਹੈ, ਮਿੱਠੀਆਂ ਗੱਲਾਂ ਬਣਾ ਕੇ ਕਹਿਣਗੇ ਆਹ ਸਾਡੀ ਕੁੜੀ ਨੂੰ ਦੇ ਦਿਓ ਜੀ ਸੂਟ ਹੈ, ਵਿੱਚ ਥੱਲੇ ਡਰੱਗਸ ਹੋਣੀਆਂ, ਉੱਥੇ ਦਿੱਲੀ ਏਅਰਪੋਰਟ ਤੇ ਫਸ ਜਾਓਗੇ ਤੁਸੀਂ। ਅੱਜ ਕੱਲ ਲੋਕਾਂ ਤੇ ਯਕੀਨ ਕਰਨਾ ਬੜਾ ਮੁਸ਼ਕਲ ਹੈ, ਕੋਟਨ ਮੇ ਕੋਟ। ਤਾਂ ਹੀ ਤਾਂ ਮੈਂ ਰੀਅਲ ਸਟੇਟ ਦੀ ਜਦੋਂ ਐਡਵਰਟਾਈਜਮੈਂਟ ਕਰਦਾ ਵੀ ਠੱਗੀ ਠੋਰੀ ਵਾਧੂ ਹੈ, ਮੇਰੇ ਨਾਲ ਖੁਦ ਵਾਪਰੀ ਹੈ। ਕੋਈ ਬੰਦਾ ਅੱਜ ਤੋਂ 1987 ਚ ਆਇਆ ਸੀ, 90 ਸੀ, ਉਹ ਕਹਿੰਦੇ ਬੱਚਿਆਂ ਦੀ ਤੁਹਾਡੀ ਇੰਸ਼ੋਰੈਂਸ ਕਰਦਾ ਨਹੀਂ ਹੈ, 4-5 ਦਿਨ ਤਾਂ ਰੋਟੀਆਂ ਖਾਂਦਾ ਰਿਹਾ ਵੀ ਸਾਡੇ ਸ਼ਹਿਰ ਦਾ ਹੀ ਹੈ। ਸਾਡੇ ਕੋਲ ਸੀਗਾ ਸਾਈਨ ਕਰਾ ਲਓ, ਕਰਾਉਂਦੇ ਰਹੇ, ਕਹਿੰਦੇ ਬੱਚੇ ਜਦੋਂ 16-17 ਸਾਲਾਂ ਦੇ ਹੋਣਗੇ ਪੜ੍ਹਾਈ ਲਈ ਉਹਨੂੰ ਮਿਲਣਗੇ ਪੈਸੇ। ਜਦੋਂ ਸਾਡੇ ਕਿਸੇ ਫਰੈਂਡ ਨੇ ਦੇਖਿਆ, ਉਹਨੇ ਦੱਸਿਆ ਨੇ ਤਾਂ ਟਰਮ ਇੰਸ਼ੋਰੈਂਸ ਕੀਤੀ ਹੈ, ਉਹਨੂੰ ਬੁਲਾਇਆ, ਉਹ ਕਹਿੰਦਾ ਨਹੀਂ ਮੈਂ ਟਰਮ ਤੁਸੀਂ ਗਿਆ ਸੀ, ਸਾਨੂੰ ਤਾਂ ਪਤਾ ਹੀ ਨਹੀਂ ਟਰਮ ਕੀ ਹੈ। ਸੋ ਇਹੋ ਜਿਹੇ ਮਿੱਠੇ ਠੱਗ ਵੀ ਹੁੰਦੇ ਨੇ। ਪਰ ਸਵਾਮੀ ਜੀ ਨੇ ਸਾਨੂੰ ਸਮਝਾਇਆ, ਸਾਨੂੰ ਸਮਝ ਲਓ ਭਾਈ ਸਾਹਿਬ ਹੁਣ ਵੀ 2 ਮਿੰਟ ਹੀ ਰਹਿੰਦੇ ਨੇ, ਕਿ ਜੇ ਬੰਦਾ ਤੁਹਾਡੇ ਤੋਂ ਯਕੀਨ ਕਰਦਾ ਰੱਬ ਤੋਂ ਡਰੋ, ਉਹਦੇ ਨਾਲ ਠੱਗੀ ਠੋਰੀ ਨਾ ਕਰੋ। ਬਸ ਮੈਂ ਇੰਨਾ ਹੀ ਕਹਿਣਾ ਸੀਗਾ, ਸੋ ਬਾਕੀ ਤੁਹਾਡੀ ਮਰਜ਼ੀ ਹੈ। ਹਾਂਜੀ, ਇਹੀ ਸਵਾਮੀ ਜੀ ਨੇ ਸਮਝਾਇਆ ਸੀਗਾ, 5 ਵਰਡਸ ਔਨ 9/11 ਦੇਖਾ, ਤੁਸੀਂ ਸਮਝ ਗਏ ਹੋਵੋਗੇ ਕਿ ਆਪਾਂ ਕਿਹਦੀ ਗੱਲ ਕਰਦੇ ਹਾਂ, ਸਵਾਮੀ ਵਿਵੇਕਾਨੰਦ ਜੀ ਗੱਲ ਕਰ ਰਹੇ ਹਾਂ, ਜਿਹੜੇ ਕਿ ਉਹਨਾਂ ਦਾ ਅਸਲੀ ਨਾਂ ਕਰਦਾ ਸੀਗਾ ਨਰਿੰਦਰ ਕੁਮਾਰ ਦੱਤਾ। ਹੁਣ ਦੇਖ ਲਾ ਇੱਕ ਅੱਧਾ ਮਿੰਟ ਰਹਿ ਗਿਆ, ਉਹਦੇ ਲਈ ਤੁਸੀਂ ਗਾਣਾ ਸੁਣ ਲਓ, ਨੈਕਸਟ ਵੀਕ ਆਪਾਂ ਕਿਸੇ ਹੋਰ ਟੋਪਿਕ ਤੇ ਗੱਲ ਕਰਾਂਗੇ। ਜੇ ਕੋਈ ਵੱਧ ਘੱਟ ਕਿਹਾ ਗਿਆ ਹੋਵੇ ਤਾਂ ਉਹਦੇ ਲਈ ਮਾਫ਼ੀ, ਮੈਂ ਲਾਈਵ ਕਰਦਾ, ਕਈ ਵਾਰੀ ਡੇਟਾਂ ਡੂਟਾਂ ਵੀ ਗਲਤ ਹੋ ਸਕਦੀਆਂ ਨੇ, ਪਰਪਸ ਸਿਰਫ ਇਹ ਹੈ ਚੰਗੇ ਬੰਦੇ ਦੀਆਂ ਚੰਗੀਆਂ ਗੱਲਾਂ ਜਿੱਥੋਂ ਵੀ ਫਾਇਦਾ ਮਿਲਦਾ ਲੈ ਲਓ। ਥੈਂਕ ਯੂ। ਰੇਨੂ ਕੁਮਰਾ ਜੀ ਦਾ ਵੀ ਥੈਂਕਸ ਕਰਦਾ, ਉਹਨਾਂ ਦਾ ਨਾਮ ਮੈਨੂੰ ਸਾਹਮਣੇ ਦਿਸ ਰਿਹਾ, ਹਰ ਹਰ ਮਹਾਂਦੇਵ ਲਿਖਿਆ ਪਤਾ ਨਹੀਂ ਕਿਉਂ, ਪਰ ਮੇਰੇ ਖਿਆਲ ਰੇਨੂ ਜੀ ਸਾਡੇ ਫਰੈਂਡ ਹੀ ਨੇ। ਥੈਂਕ ਯੂ ਵੈਰੀ ਮਚ। ਸੁਣੋ ਗਾਣਾ।
ਮੇਰੇ ਦੇਸ਼ ਕੀ ਧਰਤੀ, ਸੋਨਾ ਉਬਲੇ ਉਬਲੇ ਹੀਰੇ ਮੋਤੀ, ਮੇਰੇ ਦੇਸ਼ ਕੀ ਧਰਤੀ,
ਮੇਰੇ ਦੇਸ਼ ਕੀ ਧਰਤੀ, ਮੇਰੇ ਦੇਸ਼ ਕੀ ਧਰਤੀ, ਸੋਨਾ ਉਬਲੇ ਉਬਲੇ ਹੀਰੇ ਮੋਤੀ, ਮੇਰੇ ਦੇਸ਼ ਕੀ ਧਰਤੀ, ਮੇਰੇ ਦੇਸ਼ ਕੀ ਧਰਤੀ।
ਖੁਸ਼ੀਓ ਕੇ ਕਮਲ ਮੁਸਕਾਤੇ ਹੈ,
ਖੁਸ਼ੀਓ ਕੇ ਕਮਲ ਮੁਸਕਾਤੇ ਹੈ,
ਸੁਣ ਕੇ ਦਹਿਤ ਕੀ ਆਵਾਜ਼ੇ, ਸੁਣ ਕੇ ਦਹਿਤ ਕੀ ਆਵਾਜ਼ੇ, ਕਿਉਂ ਲਗੇ ਕਹੀਂ ਸ਼ਹਿਨਾਈ ਬਜੇ,
ਲਗੇ ਕਹੀਂ ਸ਼ਹਿਨਾਈ ਬਜੇ,
ਆਤੇ ਹੀ ਮਸਤ ਬਹਾਰੋਂ ਕੇ ਦੁਲਹਨ ਕੀ ਤਰ੍ਹਾਂ ਹਰ ਖੇਤ ਸਜੇ,
ਦੁਲਹਨ ਕੀ ਤਰ੍ਹਾਂ ਹਰ ਖੇਤ,
ਦੇਸ਼ ਕੀ ਧਰਤੀ, ਮੇਰੇ ਦੇਸ਼ ਕੀ ਧਰਤੀ, ਸੋਨਾ ਉਗਲੇ ਉਗਲੇ ਹੀਰੇ ਮੋਤੀ, ਮੇਰੇ ਦੇਸ਼ ਕੀ ਧਰਤੀ,
ਮੇਰੇ ਦੇਸ਼ ਕੀ ਧਰਤੀ।
Expressed on the preceding program may not necessarily be those of the owner or management of WTOR radio station.
770 AM دی نشریات سنن تے حالات حاضرہ تو باخبر رہن دے واسطے نیوز انفارمیشن انالیسس الیکٹرک گڈیاں دے وچ ای آواز آفیشیل ایپ یا ساڈی ویب سائٹ eawaz.com لوکل نمبر
6478742400
اپنی کمیونٹی دا سب تو بڑا ودیا کوالٹی والا تے سب تو پرانا سوڈی فرنیچر ہر گھر دی پہچان بن چکی ہے
او پھر بنے بھی کیوں نہ کیونکہ بیڈ روم سیٹ سوفا سیٹ میٹریسز ڈائننگ ٹیبل ڈیکوریٹو آئٹمز گل کیجی سارے گھر دا فرنیچر ودیا کوالٹی تے ڈسکاؤنٹڈ پرائس تے مل جاندا سوڈی فرنیچر تو 3 سال لئی نو بیاج
142 کینیڈی روڈ برامٹن 9058744